सतनाम श्री वाहे गुरु साहेब जी, बेहागड़ा महला पंजवा, हार चरण सरोवर तह कर हो निवास मना, कर मज्जन हर सरे सब किल विख नास मना, हर चरण सरोवर तह कर हो निवास मना, कर मज्जन हर सरे सब किल बिख नास मना, कर सदा मज्जन गोविंद सज्जन, दुख अंधेरा नासे जन्म मरण ना हुए तिस को, कटा जम के फासे मिल साध संगे नाम रंगे, तहां पूरन आसो बिनवंत नानक तार कृपा, हर चरण कमल निवासो मिल साध संगे नाम रंगे, तहां पूरन आसो बिनवंत नानक तार कृपा, हर चरण कमल निवासो। वाहे गुरु जी का खालसा, वाहे गुरु जी की फतेह।
सतनाम तहनु वाखे गुरु साहिब तेरा खो प्रभु ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਜੋ ਰੱਬੀ ਉਪਦੇਸ਼ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਰਾਗ ਬਿਹਾਗੜਾ ਹੈ, ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਔਰ ਇਸ ਅੰਮ੍ਰਿਤ ਬਚਨ ਦੇ ਚਾਰ ਪਦੇ ਨੇ। ਪਹਿਲੇ ਪਦੇ ਦੇ ਅੰਦਰ ਮਨ ਨੂੰ ਮੁਖਾਤਬ ਕਰਕੇ ਕਿਹਾ ਗਿਆ, ਪਰਮੇਸ਼ਵਰ ਦੇ ਚਰਨ ਇੱਕ ਸਰੋਵਰ ਨੇ, ਮਨਾ ਹਰੀ ਚਰਨ ਸਰੋਵਰ ਵਿੱਚ ਆਪਣਾ ਨਿਵਾਸ ਕਰ, ਤੇਰੇ ਅੰਤਰ ਦੀ ਮੈਲ ਧੁੱਪ ਜਾਏਗੀ। ਫਿਰ ਇਸ ਪਦੇ ਵਿੱਚ ਵੀ ਹੋਰ ਵਿਸਤਾਰ ਥੋੜ੍ਹਾ ਜਿਹਾ ਦੇ ਦਿੱਤਾ, ਉਹ ਹਰੀ ਚਰਨ ਕੀ ਨੇ, ਉਸ ਨੂੰ ਫਿਰ ਸਤਿਗੁਰੂ ਨੇ ਸਤ ਸੰਗਤ ਸ਼ਬਦ ਕਿਹਾ। ਦੂਸਰੇ ਪਦੇ ਵਿੱਚ ਸਤ ਸੰਗਤ ਦੇ ਅੰਦਰ ਆਤਮਕ ਤਰੱਕੀ, ਰੂਹਾਨੀ ਜੀਵਨ ਕੈਸਾ ਬਣਦਾ ਹੈ, ਉੱਥੇ ਉਸ ਦਾ ਜ਼ਿਕਰ ਕੀਤਾ। ਤੀਸਰੇ ਪਦੇ ਵਿੱਚ ਹਜ਼ੂਰ ਨੇ ਗੁਰਬਾਣੀ ਸੁਣ ਬਾਰੇ ਔਰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਅੰਮ੍ਰਿਤ ਬੋਲ ਨੂੰ ਹਿਰਦੇ ਵਿੱਚ ਵਿਸਾਣ ਦਾ ਜ਼ਿਕਰ ਕੀਤਾ। ਚੌਥੇ ਪਦੇ ਅੰਦਰ ਪੂਰਨ ਮਿਲਾਪ, ਜਿਵੇਂ ਪਾਣੀ ਵਿੱਚ ਪਾਣੀ ਸਮਾ ਜਾਂਦਾ ਹੈ, ਇਸ ਤਰ੍ਹਾਂ ਆਤਮ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਇਹ ਹੈ ਅੱਜ ਦੀ ਵਿਚਾਰ ਜੋ ਆਪਾਂ ਕਰਨੀ ਹੈ। ਆਓ, ਕਿਉਂਕਿ ਸ਼ਬਦ ਸ਼ੰਤ ਰੂਪ ਲੰਬੇਰਾ ਹੈ, ਉਸੇ ਹਿਸਾਬ ਨਾਲ ਆਪਾਂ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਇਸ ਦੇ ਅੱਖਰੀ ਅਰਥ ਸੰਖੇਪ ਜਿਹੇ ਹੋਣਗੇ। ਥੋੜ ਬਹੁਤ ਜੇ ਵਿਚਾਰ ਹੋ ਸਕੀ, ਕਰੋ ਕਿਰਪਾ ਸਾਧ ਸੰਗਤ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਬਖਸ਼ੋ ਆਸੀਸ, ਪਿਆਰ ਅਦਬ ਨਾਲ ਕੋਈ ਵੀ ਰਸਨਾ ਹਜ਼ੂਰ ਦੇ ਨਾਮ ਤੋਂ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਗੜਾ ਮਹੱਲਾ ਪੰਜਵਾਂ।
ਰਾਗ ਬਿਹਾਗੜਾ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਹਨ।
ਹਰ ਚਰਨ ਸਰੋਵਰ ਤਹਿ ਕਰੋ ਨਿਵਾਸ ਮਨਾ।
ਗੁਰੂ ਪੰਚਮ ਪਾਤਸ਼ਾਹ ਜੀ ਪਹਿਲੇ ਇਸ ਪਦੇ ਦੀ ਪਹਿਲੀ ਤੁਕ ਵਿੱਚ ਬਖਸ਼ਿਸ਼ ਕਰਦੇ ਨੇ, ਹਰ ਚਰਨ ਸਰੋਵਰ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੇ ਜੋ ਚਰਨ ਨੇ ਉਹ ਸਰੋਵਰ ਨੇ। ਤੈਂ ਕਰੋ ਨਿਵਾਸ ਮਨਾ, ਖੇ ਮੇਰੇ ਮਨਾ, ਤੂੰ ਉਸ ਪਰਮਾਤਮਾ ਦੇ ਚਰਨ ਸਰੋਵਰ ਦੇ ਅੰਦਰ ਆਪਣਾ ਨਿਵਾਸ ਕਰ, ਆਪਣਾ ਟਿਕਾਣਾ ਬਣਾ।
ਕਰ ਮੱਜਨ ਹਰ ਸਰੇ ਸਭ ਕਿਲ ਬਿਖ ਨਾਸ ਮਨਾ।
ਹੇ ਮੇਰੇ ਮਨਾ, ਤੂੰ ਖਰੀ ਸਰੋਵਰ ਵਿੱਚ ਮੱਜਨ ਇਸ਼ਨਾਨ ਕਰ, ਜਿੰਨੇ ਤੇਰੇ ਕੀਤੇ ਹੋਏ ਪਾਪ ਨੇ, ਤੇਰੇ ਕੀਤੇ ਹੋਏ ਗੁਨਾਹ ਨੇ, ਜਿਤਨੇ ਤੇਰੇ ਕਿਲ ਬਿਖ ਔਗਣ ਨੇ, ਉਹ ਸਾਰਿਆਂ ਦਾ ਨਾਸ਼ ਹੋ ਜਾਏਗਾ ਜਦੋਂ ਖਰੀ ਸਰੋਵਰ ਦੇ ਵਿੱਚ ਤੂੰ ਮੱਜਨ ਕਰੇਗਾ, ਇਸ਼ਨਾਨ ਕਰੇਗਾ।
ਕਰ ਸਦਾ ਮੱਜਨ ਗੋਬਿੰਦ ਸੱਜਣ, ਦੁੱਖ ਅੰਧੇਰਾ ਨਾਸੇ।
ਸਦੀਵ ਕਾਲ ਲਈ ਪਰਿਪੂਰਨ ਪਰਮਾਤਮਾ ਦੇ ਚਰਨ ਸਰੋਵਰ ਵਿੱਚ ਇਸ਼ਨਾਨ ਕਰ, ਉਸ ਵਿੱਚ ਇਸ਼ਨਾਨ ਕਰਿਆ ਗੋਬਿੰਦ ਪਰਮਾਤਮਾ ਪ੍ਰਭੂ ਜੀ ਤੇਰੇ ਸੱਜਣ ਮਿੱਤਰ ਬਣਨਗੇ ਤੇ ਤੇਰੇ ਅੰਦਰ ਜਿਹੜਾ ਅੰਦੇਸਾ ਹੈ, ਪਾਪ ਨੇ, ਗੁਨਾਹ ਨੇ, ਔਗਣ ਨੇ, ਪਰਿਪੂਰਨ ਪਰਮਾਤਮਾ ਉਹਨਾਂ ਔਗਣਾਂ ਨੂੰ ਖਤਮ ਕਰਦਾ ਹੈਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਮਨ ਦੀ ਸ਼ੁੱਧਤਾ ਲਈ, ਅੰਦਰ ਦੀ ਪਵਿੱਤਰਤਾ ਲਈ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਕਿਉਂਕਿ ਜਦੋਂ ਅਸੀਂ ਸੰਸਾਰ ਵੱਲ ਝਾਤੀ ਮਾਰਨੇ ਹਾਂ, ਕਈ ਵਾਰੀ ਬਾਹਰ ਮੁਖੀ ਵਿਖਾਵਾ ਇਸ ਸਮਾਜ ਨੂੰ, ਸੰਸਾਰ ਨੂੰ ਬੜੀ ਜਲਦੀ ਪ੍ਰਭਾਵਿਤ ਕਰਦਾ ਹੈ ਤੇ ਕੋਈ ਜ਼ਰੂਰੀ ਨਹੀਂ ਕਿ ਜਿਹੜਾ ਇਨਸਾਨ ਬਾਹਰੋਂ ਧਰਮ ਦੇ ਭੇਖ ਵਿੱਚ ਨਜ਼ਰ ਆਉਂਦਾ ਹੋਵੇ ਉਹ ਅੰਦਰੂਨੀ ਤੌਰ ਤੇ ਵੀ ਧਰਮੀ ਹੋਵੇ। ਕੋਈ ਜ਼ਰੂਰੀ ਨਹੀਂ ਕਿ ਜਿਹੜਾ ਸਰੀਰਕ ਤੌਰ ਤੇ ਪਵਿੱਤਰਤਾ ਨਾਲ ਨਿਰਮਲਤਾਈ ਦਾ ਪ੍ਰਤੀਕ ਹੋਵੇ ਤੇ ਉਹਦਾ ਅੰਦਰ ਵੀ ਉਹਨਾਂ ਪਵਿੱਤਰ ਹੋਵੇ। ਗੁਰੂ ਸਾਹਿਬ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ ਹੈ ਜੀ। ਹਜ਼ੂਰ ਨੇ ਫਰਮਾਇਆ ਕਿ ਅਨੇਕਾਂ ਐਸੇ ਲੋਕ ਨੇ ਜਿਹੜੇ ਦੇਖਣ ਨੂੰ ਪ੍ਰਤੀਤ ਹੁੰਦਾ ਕਿ ਧਰਮੀ ਲਿਬਾਸ, ਧਰਮੀ ਸ਼ਬਦਾਵਲੀ, ਧਰਮੀ ਚਿੰਨ੍ਹ ਨੇ, ਪਰ ਅੰਦਰੂਨੀ ਤੌਰ 'ਤੇ ਕੇਵਲ ਪਲੀਤ ਤੇ ਮਲੀਨਤਾ ਹੀ ਨਜ਼ਰ ਆਉਂਦੀ ਹੈ। ਬਾਹਰ ਦੀ ਲੱਗੀ ਕੋਈ ਮੈਲ ਨੂੰ ਧੋਣਾ ਬਹੁਤ ਆਸਾਨ ਹੈ। ਬਾਹਰ ਦੀ ਮੈਲ ਨੂੰ ਸਮਾਜ ਦੇਖ ਸਕਦਾ, ਦ੍ਰਿਸ਼ਟਮਾਨ ਮੈਲ ਨੂੰ ਲੋਕ ਅੱਖਾਂ ਨਾਲ ਦੇਖ ਸਕਦੇ ਨੇ, ਪਰ ਚੇਤੇ ਰੱਖਿਓ ਅੰਦਰ ਦੀ ਮੈਲ ਕਈ ਵਾਰੀ ਪਰਿਵਾਰ ਦੇ ਜੀਆਂ ਨੂੰ ਵੀ ਅੱਖਾਂ ਨਾਲ ਨਜ਼ਰ ਨਹੀਂ ਆਉਂਦੀ। ਫਿਰ ਬੇਨਤੀ ਸੁਣਿਓ ਜੋ ਅੱਜ ਸਤਿਗੁਰੂ ਨੇ ਬਚਨ ਕੀਤਾ, ਬਾਹਰ ਮੇਰੇ ਤਨ ਤੇ ਮੇਰੇ ਬਸਤਰਿਆਂ ਤੇ ਕੋਈ ਮੈਲ ਲੱਗੇਗੀ, ਸਵਾਹ ਲੱਗੇ, ਧੂੜ ਲੱਗੇ, ਰੇਤ ਲੱਗੇ, ਉਹ ਬਾਹਰੋਂ ਦਿਸ ਪਏਗਾ ਕਿ ਕੱਪੜੇ ਬੜੇ ਮੈਲੇ ਨੇ, ਕੇਸਾਂ ਤੇ ਕੋਈ ਧੂੜ ਡਿੱਗੇਗੀ, ਬਿਨਾਂ ਕਿਸੇ ਦੇ ਪੁੱਛਣ ਤੋਂ ਹੀ ਲੋਕ ਕਹਿਣ ਲੱਗ ਪੈਣਗੇ ਕਿ ਤੇਰਾ ਚਿਹਰਾ ਮਿੱਟੀ ਨਾਲ ਭਰਿਆ ਹੋਇਆ ਹੈ। ਸਥੂਲ ਸਰੀਰ ਨੂੰ ਲੱਗੀ ਕੋਈ ਮੈਲ ਸਥੂਲ ਚਿੰਨ੍ਹਾਂ ਦੇ ਰਾਹੀਂ ਬਾਹਰ ਦਿਸੇਗੀ, ਪਰ ਯਾਦ ਰੱਖੋ ਅੰਦਰ ਦੀ ਮੈਲ ਲੋਕੀ ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇ। ਅੰਦਰ ਦੀ ਮੈਲ ਜਾਂ ਖੁਦ ਬੰਦੇ ਨੂੰ ਪਤਾ ਹੁੰਦਾ ਹੈ, ਤੇ ਯਾਦ ਰੱਖਿਓ ਜਾਂ ਫਿਰ ਗੁਰੂ ਪਰਮੇਸ਼ਰ ਜਾਣਦਾ ਹੈ ਇਸ ਬੰਦੇ ਦੇ ਅੰਦਰ ਕਿੰਨੀ ਕੁ ਮਲੀਨਤਾ ਹੈ। ਬਾਹਰ ਦੀ ਮੈਲ ਧੁੱਪ ਸਕਦੀ ਹੈ ਸੌਖੀ, ਪਰ ਅੰਦਰ ਦੀ ਮੈਲ ਜਿਹੜੀ ਸੂਖਸ਼ਮ ਹੈ, ਜਿਹੜੀ ਦਿਸਦੀ ਨਹੀਂ ਪਈ, ਉੱਥੇ ਬਾਹਰ ਦੀਆਂ ਇਹ ਵਸਤੂਆਂ ਕਿੰਨਾ ਕੁ ਅਸਰ ਕਰਨਗੀਆਂ? ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ, ਭਾਵਾਂ ਕਿ ਜਪਜੀ ਸਾਹਿਬ ਦੀ ਪੌੜੀ ਅਸੀਂ ਰੋਜ਼ ਨੇਮ ਵਿੱਚ ਕਰਨੇ ਹਾਂ, ਨਿਤ ਨੇਮ ਵਿੱਚ। ਹਜ਼ੂਰ ਦੇ ਬਚਨ ਨੇ ਸਥੂਲ ਦਿਸਦੀ ਕੋਈ ਮੈਲ ਸਥੂਲ ਚੀਜ਼ ਦੇ ਨਾਲ ਜ਼ਰੂਰ ਉਤਰੇਗੀ। ਮੰਨ ਲਓ ਬਾਹਰ ਤਨ ਮਿੱਟੀ ਮੈਲ ਨਾਲ ਭਰਿਆ ਗਿਆ, ਇਹਨੂੰ ਪਾਣੀ ਪਾਵਾਂਗੇ ਤੇ ਸਾਫ਼ ਹੋ ਜਾਏਗਾ। ਜੇ ਕਿਤੇ ਕੱਪੜਿਆਂ ਨੂੰ ਗੰਦਗੀ ਲੱਗ ਜਾਏ, ਮਲ ਮੂਤਰ ਲੱਗ ਜਾਏ, ਉਹਨੂੰ ਸਾਬਣ ਲੈ ਕੇ, ਪਾਣੀ ਸੰਯੁਕਤ ਸਾਬਣ ਲੈ ਕੇ ਕੱਪੜੇ ਵੀ ਧੋ ਲਾਂਗੇ, ਪਰ ਜਿਹੜੀ ਅੰਦਰ ਮੈਲ ਲੱਗੀ ਉਹ ਕਿਹੜੇ ਸਾਬਣ ਨਾਲ ਧੁੱਪੇਗੀ? ਹਜ਼ੂਰ ਕਹਿੰਦੇ ਸਥੂਲਤਾ ਦੀ ਦਿਸ ਦੀ ਕੋਈ ਮੈਲ ਸਥੂਲ ਪਾਣੀ ਤੇ ਸਾਬਣ ਨਾਲ ਧੁੱਪ ਜਾਏਗੀ, ਅਦ੍ਰਿਸ਼ਟ ਮੈਲ ਜਿਹੜੀ ਫੁਰਨਿਆਂ ਦੀ ਤੇਰੇ ਅੰਦਰ ਲੱਗੀ ਹੋਈ ਹੈ ਉਸ ਮੈਲ ਨੂੰ ਕੇਵਲ ਨਾਮ ਸ਼ਬਦ ਬਾਣੀ ਤੇ ਸਤ ਸੰਗਤ ਹੀ ਧੋ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਦੇ ਅਸੀਂ ਬਚਨ ਪੜ੍ਹਨੇ ਆ ਕਿ ਭਰੀਏ ਹੱਥ ਪੈਰ ਤਨ ਦੇਹ, ਇਹ ਦ੍ਰਿਸ਼ਟ ਮਾਨਕ ਹੈ। ਪਾਣੀ ਧੋਤੈ ਉਤਰ ਸਿਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉੱਥੇ ਸਾਬਣ ਪਾਣੀ ਨਹੀਂ ਉਹ ਧੋਪੈ ਨਾ ਮੈਂ ਕਹਿ ਰੰਗ। ਇਹ ਹੋਰ ਅਰਜ਼ ਕਰਾਂ ਕਿ ਦੇਖੋ ਜਿਹੜੀ ਅੰਦਰੂਨੀ ਮੈਲ ਹੈ ਉਹ ਸਥੂਲਤਾ ਹੈ ਹੀ ਨਹੀਂ, ਭਾਵੇਂ ਉਹ ਸਥੂਲਤਾ ਦੇ ਕਰਮਾਂ ਵਿੱਚੋਂ ਅੰਦਰ ਪ੍ਰਵੇਸ਼ ਕਰਦੀ। ਇਸ ਗੱਲ ਨੂੰ ਫਿਰ ਦਾਸ ਦੁਹਰਾਏਗਾ, ਉਹ ਸਥੂਲ ਨਹੀਂ, ਸਥੂਲ ਦਾ ਮਤਲਬ ਜਿਹੜੀ ਦਿਸਦੀ ਹੈ, ਪਰ ਉਹ ਸੂਖਸ਼ਮ ਮੈਲ ਜਾਂਦੀ ਸਥੂਲਤਾ ਦੇ ਰਾਹੀਂ ਹੈ। ਜੇ ਅੱਖਾਂ ਨਜ਼ਰ ਆ ਰਹੀਆਂ ਨੇ ਕਿਸੇ ਚੀਜ਼ ਨੂੰ, ਕਿਸੇ ਦ੍ਰਿਸ਼ ਨੂੰ, ਕਿਸੇ ਸਰੀਰ ਨੂੰ, ਮੈਂ ਅੱਖਾਂ ਨਾਲ ਦੇਖ ਰਿਹਾ ਤੇ ਉਹਨੂੰ ਦੇਖ ਕੇ ਜਿਹੜੇ ਮੈਂ ਅੰਦਰ ਖਿਆਲ ਬਣਾਏ ਨੇ ਉਹ ਜਾਂ ਚੰਗਾ ਬਣਨਾ ਜਾਂ ਮੰਦਾ ਬਣਨਾ ਹੈ। ਮੈਂ ਬੇਨਤੀ ਕਰਾਂਗਾ, ਮੈਂ ਸਿੱਧੇ ਅਰਥ ਕਰਕੇ ਜਾ ਸਕਣਾ ਵੀ ਸਰੋਵਰ ਵਿੱਚ ਮਣਾ, ਹਰੀ ਸਰੋਵਰ ਵਿੱਚ ਇਸ਼ਨਾਨ ਕਰ, ਤੇਰਾ ਮਨ ਧੁੱਪ ਜਾਏਗਾ। ਸਿਰਫ ਪਹਿਲੀ ਬੇਨਤੀ ਕਰਨੀ ਚਾਹੁੰਦਾ, ਮੈਲ ਬਣਦੀ ਕਿਵੇਂ ਹੈ, ਇਹ ਕਿਵੇਂ ਅੰਦਰ ਬਣਦੀ ਮੈਲ? ਅਸੀਂ ਅੱਖਾਂ ਨਾਲ ਸਥੂਲਤਾ ਨਾਲ ਕੋਈ ਚੀਜ਼ ਦੇਖਦੇ ਹਾਂ, ਉਹਦੇ ਬਾਰੇ ਚੰਗਾ ਜਾਂ ਮੰਦਾ ਬੰਦਾ ਆਵਾਜ਼ ਸੋਚਦਾ। ਹਾਂ, ਕੋਈ ਟਿੱਕੀ ਹੋਈ ਆਤਮਾ ਜਿਹੜੀ ਬਿਲਕੁਲ ਇਸ ਲੇਪ ਸ਼ੇਪ ਤੋਂ ਉੱਪਰ ਹੋਵੇ ਗੱਲ ਵੱਖਰੀ, ਨਹੀਂ ਤੇ ਜਿਹੜੀ ਵੀ ਚੀਜ਼ ਦੇਖੋਗੇ, ਕੋਈ ਇਨਸਾਨ ਦੇਖੋਗੇ, ਬੱਚਾ ਦੇਖੋਗੇ, ਕੋਈ ਪਸ਼ੂ ਪੰਛੀ ਦੇਖੋਗੇ, ਉਸ ਬਾਰੇ ਕੋਈ ਨਾ ਕੋਈ ਫੁਰਨਾ ਜ਼ਰੂਰ ਬਣੇਗਾ, ਭਾਵੇਂ ਚੰਗਾ ਬਣੇ ਤੇ ਭਾਵੇਂ ਮੰਦਾ ਬਣੇ। ਹਾਂ, ਫਰਕ ਇੰਨਾ ਕਿ ਆਪਣੀ ਜਾਤ ਨੂੰ ਦੇਖਦੇ ਹਾਂ, ਜਦੋਂ ਆਪਣੀ ਜਾਤ ਦਾ ਮਤਲਬ ਮਨੁੱਖ ਜਾਤ, ਪਸ਼ੂ ਲਈ ਇੰਨਾ ਫੁਰਨਾ ਨਹੀਂ ਬਣੇਗਾ, ਪੰਛੀ ਲਈ ਇੰਨਾ ਫੁਰਨਾ ਨਹੀਂ ਬਣੇਗਾ, ਜਿੰਨਾ ਆਦਮ ਜਾਤ ਆਪਣੀ ਜਾਤ ਦੇ ਪ੍ਰਤੀ ਖਿਆਲ ਪੈਦਾ ਕਰਦੀ ਹੈ। ਕੋਈ ਸਰੀਰ ਦੇਖਿਆ ਜਾਏਗਾ ਉਹਦੇ ਪ੍ਰਤੀ, ਜੇ ਖੇਤ ਵਾਲਾ ਫੁਰਨਾ ਮੋਹ ਵਾਲਾ ਤੇ ਚੇਤੇ ਰੱਖਿਓ ਉਹ ਵੀ ਮੈਲ ਹੈ, ਜੇ ਨਫ਼ਰਤ ਵਾਲਾ ਖਿਆਲ ਪੈਦਾ ਹੋਇਆ ਤੇ ਉਹ ਵੀ ਮੈਲ ਹੈ, ਤੇ ਜੇ ਨਫ਼ਰਤ ਤੇ ਮੋਹ ਤੋਂ ਉੱਪਰ ਉੱਠ ਕੇ ਉਹਨੂੰ ਕਾਮ ਵਾਸ਼ਨਾ ਸੰਯੁਕਤ ਫੁਰਨੇ ਬਣਾਉਂਦੇ ਹਾਂ ਤੇ ਚੇਤੇ ਰੱਖਿਓ ਉਹ ਵੀ ਇੱਕ ਮੈਲ ਹੈ। ਹੁਣ ਇਹ ਮੈਲ ਬਾਹਰ ਦੀ ਮੈਲ ਇਹ ਅੰਦਰ ਕਿਵੇਂ ਪ੍ਰਵੇਸ਼ ਕਰਦੀ? ਅੱਖਾਂ ਰਾਹੀਂ ਅੰਦਰ ਜਾਏਗੀ, ਕੰਨਾਂ ਰਾਹੀਂ ਮੈਲ ਅੰਦਰ ਜਾਏਗੀ, ਸਾਡੀ ਜ਼ਬਾਨ ਦੇ ਬੋਲਾਂ ਰਾਹੀਂ ਮੈਲ ਅੰਦਰ ਜਾਏਗੀ, ਇਵਨ ਕਿ ਸਾਡੀ ਸਕਿਨ ਕਿਸੇ ਨੂੰ ਸਪਰਸ਼ ਕਰੇਗੀ, ਉਸ ਸਪਰਸ਼ਤਾ ਰਾਹੀਂ ਵੀ ਮੈਲ ਅੰਦਰ ਜਾਏਗੀ, ਫੁਰਨਾ ਬਣੇਗਾ। ਮੇਰੀ ਅਰਜ਼ ਸੁਣਿਓ ਫਿਰ, ਕਿਉਂਕਿ ਗੁਰਦੇਵ ਨੇ ਅੱਜ ਧੋਣ ਦੀ ਗੱਲ ਕਹੀ, ਜਿੰਨੀ ਮੈਲ ਅੰਦਰ ਜਾਏਗੀ ਉਨਾ ਸਾਡਾ ਮਨ ਮੈਲਾ ਹੋਵੇਗਾ, ਤੇ ਯਾਦ ਰੱਖੋ ਜਿੰਨਾ ਮਨ ਮੈਲਾ ਹੋਵੇਗਾ ਉਹਨਾਂ ਤਨ ਵੀ ਨਾਲ ਮੈਲਾ ਹੁੰਦਾ ਜਾਏਗਾ। ਮੈਂ ਫਿਰ ਲਫ਼ਜ਼ ਦੁਹਰਾਵਾਂਗਾ, ਉਹਨਾਂ ਮਨ ਮੈਲਾ ਹੋ ਗਿਆ, ਕਿਉਂਕਿ ਉਹ ਚੀਜ਼ ਉਹ ਮੈਲ ਸਾਡੇ, ਹਾਲਾਂਕਿ ਅੰਦਰ ਫੁਰਨੇ ਨੇ ਹੀ ਮੈਲ ਬਣਾਈ ਹੈ। ਅੱਖਾਂ ਦਾ ਕੰਮ ਤਾਂ ਦੇਖਣਾ ਸੀ, ਉਹ ਦੇਖ ਲਿਆ, ਪਰ ਖਿਆਲ ਥੌਟ ਤਾਂ ਪੈਦਾ ਸਾਡੇ ਮਨ ਨੇ ਕੀਤਾ ਨਾ, ਚੰਗਾ ਕੀਤਾ ਕਿ ਮੰਦਾ ਕੀਤਾ, ਉਹ ਮੈਲ ਦੀ ਪਰਤ ਅੰਦਰ ਜੰਮੀ ਜਾਂਦੀ ਹੈ। ਫਿਰ ਹੁੰਦਾ ਕਿ ਇਹ ਮੈਲ ਕੱਲੀ ਇੱਕ ਜਨਮ ਦੀ ਨਹੀਂ, ਇਹ ਕਈ ਜਨਮਾਂ ਦੀਆਂ ਤਹਾਂ ਲੱਗੀਆਂ ਪਈਆਂ ਨੇ ਬੰਦੇ ਦੇ ਮਨ ਦੇ ਅੰਦਰ। ਹੁਣ ਉਸ ਮੈਲ ਤੋਂ ਜਦੋਂ ਬੰਦਾ ਕਲਪਦਾ, ਹੁਣ ਉਹ ਮੈਲ ਸਭ ਤੋਂ ਜ਼ਿਆਦਾ ਤੰਗ ਪਤਾ ਕਦੋਂ ਕਰਦੀ? ਮੈਲ ਵਿੱਚ ਵਰਤਦੇ ਰਹੋ, ਮੈਲ ਕਦੀ ਤੰਗ ਨਹੀਂ ਕਰਦੀ। ਉਹ ਮੈਲ ਤੰਗ ਉਦੋਂ ਕਰਦੀ ਜਦੋਂ ਆਪਾਂ ਕਿਤੇ ਸਿਮਰਨ ਸੰਗਤ ਬਾਣੀ 'ਚ ਬਹਿੰਦੇ ਹਾਂ, ਯਾਦ ਰੱਖਿਓ ਉਦੋਂ ਸਾਡੇ ਅੰਦਰ ਦੀ ਮੈਲ ਉਗਲ ਕੇ ਸਾਹਮਣੇ ਆਉਂਦੀ ਹੈ। ਇਸ ਨੂੰ ਬੇਨਤੀ ਨੂੰ ਸੁਣੋ, ਇਹ ਬਾਣੀ ਚੋਂ ਮੈਂ ਅਰਜ਼ ਕਰ ਰਿਹਾ। ਮੰਨ ਲਓ ਮੈਲ ਚ ਮੈਲਾ ਬੰਦਾ ਤੁਰਿਆ ਰਹੇ, ਕੋਈ ਪਤਾ ਹੀ ਨਹੀਂ। ਜਦੋਂ ਕੱਪੜੇ ਤੇ ਪਾਣੀ ਪਾਵਾਂਗੇ ਉਦੋਂ ਪਤਾ ਲੱਗਦਾ ਇਹ ਚ ਕਿੰਨੀ ਕੁ ਮੈਲ ਭਰੀ ਪਈ। ਹੁਣ ਕਈ ਵਾਰੀ ਅਸੀਂ ਕਹਿ ਦਿੰਦੇ ਨਹੀਂ ਜੀ, ਸੰਗਤ ਵਿੱਚ ਬੈਠੇ ਹਾਂ। ਵਾਹਿਗੁਰੂ ਜੀ, ਇਹ ਗੱਲ ਵੱਖਰੀ ਕਿ ਅਸੀਂ ਆਪਣੀ ਆਪਣੀ ਖੋਮੇ ਦੇ ਨਿੱਕੀ ਨਿੱਕੀ ਢੋਲਕੀ ਗਲ ਚ ਪਾਈ ਬੈਠੇ ਹਾਂ, ਵਜਾਈ ਜਾਂਦੇ ਹਾਂ ਜਿੱਥੇ ਮਿਲਦਾ ਟਾਈਮ। ਹਕੀਕਤ ਇਹ ਵੇ ਕਿ ਬਹੁ ਗਿਣਤੀ ਵਿੱਚ ਸਾਡੇ ਮਨਾਂ ਦੀ ਮਹਿਲ ਉਦੋਂ ਉਗਲ ਕੇ ਸਾਹਮਣੇ ਆਉਂਦੀ ਜਦੋਂ ਸਿਮਰਨ ਭਜਨ ਬੰਦਗੀ ਵਾਲੇ ਪਾਸੇ ਚੱਲਨੇ ਗਾ, ਕਿਉਂਕਿ ਫੁਰਨਾ ਅੰਦਰ ਮਨ ਟਿਕਦਾ ਨਿਖ ਤੇ ਜਿੰਨਾ ਮੈਲਾ ਮਨ ਹੋਵੇਗਾ। ਵੇਖੋ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕਰ ਰਿਹਾ, ਜਿੰਨਾ ਬੰਦੇ ਦਾ ਮੈਲਾ ਮਨ ਮੈਲਾ ਹੋਵੇਗਾ ਉਹਨਾਂ ਉਸ ਬੰਦੇ ਦੇ ਅੰਦਰ ਦਾ ਸਿਮਰਨ ਬਾਣੀ ਵੇਲੇ ਖੰਡਾ ਹੋਵੇਗਾ। ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਕਿ ਮੇਰਾ ਮਨ ਕਿਉਂ ਨਹੀਂ ਟਿਕਦਾ। ਗੁਰੂ ਗ੍ਰੰਥ ਸਾਹਿਬ ਨੇ ਫੈਸਲਾ ਕੀਤਾ ਨਾ ਟਿਕਣ ਦਾ ਇੱਕੋ ਕਾਰਨ, ਕਿਉਂਕਿ ਬੰਦੇ ਦਾ ਅੰਦਰ ਮੈਲਾ ਹੈ। ਤੂੰ ਲੋਕਾਂ ਨੂੰ ਪੁੱਛੀ ਜਾਣਾ ਮੇਰਾ ਅੰਦਰ ਕਿਉਂ ਨਹੀਂ ਟੁੱਕਦਾ, ਤੈਨੂੰ ਪਤਾ ਨਹੀਂ ਤੇਰੇ ਅੰਦਰ ਕਿਹੜੇ ਫੁਰਨੇ ਨੇ। ਹਾਂ, ਇਹ ਪੁੱਛ ਵੀ ਇਹ ਫੁਰਨੇ ਕੱਟੇ ਕਿਵੇਂ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੈ ਗੁਰੂ ਅਰਜੁਨ ਦੇਵ ਜੀ ਦਾ, ਹਜ਼ੂਰ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ। ਮੈਂ ਇਸ ਕਰਕੇ ਵੀ ਜਿੰਨਾ ਮਨ ਮੈਲਾ ਉਹਨਾਂ ਗਿਆਨ ਇੰਦਰੇ ਵੀ ਮੈਲੇ ਜੀ, ਇਹ ਵੀ ਅਗਿਆਨੀ ਬਣੇ ਰਹਿੰਦੇ। ਆ ਸੁਨਾਰ ਵੀਰ ਜਦੋਂ ਸੋਨਾ ਘੜਦੇ ਆ, ਗੁਰੂ ਅਰਜੁਨ ਸਾਹਿਬ ਕਹਿੰਦੇ ਆ ਕੁਠਾਲੀ ਵਿੱਚ ਸੋਨਾ ਪਾਇਆ ਤੇ ਸੋਨੇ ਦੀ ਡਲੀ ਕੁਠਾਲੀ ਵਿੱਚ ਪਾ ਕੇ ਥੱਲਿਓਂ ਅੱਗ ਲਾ ਦਿੱਤੀ ਉਹਨੂੰ। ਹੁਣ ਜਦੋਂ ਸੇਕ ਲਾ ਕੇ ਸੋਨਾ ਪਿਘਲਦਾ ਹੈ, ਤੁਸੀਂ ਦੇਖੋਗੇ ਉਹ ਕੁਠਾਲੀ ਵਿੱਚ ਉਹਦੇ ਤਿੜਕਣ ਦੀ ਆਵਾਜ਼ ਆਉਂਦੀ ਹੈ। ਉਸ ਸੋਨੇ ਨੂੰ ਟਿਕਾ ਨਹੀਂ, ਉਹ ਕੁਠਾਲੀ ਦੇ ਵਿੱਚ ਪਿਆ ਭੱਜੀ ਜਾਂਦਾ, ਦੌੜਦਾ। ਤੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਸ਼ਬਦ ਵਰਤਿਆ ਜਿਵੇਂ ਕਮਲੇ ਬੰਦੇ ਨੂੰ ਟਿਕਾ ਕੋਈ ਨਹੀਂ, ਉਹ ਟਿਕ ਕੇ ਨਹੀਂ ਬਹਿੰਦਾ, ਉਹਨੂੰ ਪਤਾ ਹੀ ਨਹੀਂ ਮੈਂ ਹਰਕਤਾਂ ਕੀ ਕਰ ਰਿਹਾ। ਇਸ ਬਿਨ ਇਸੇ ਤਰ੍ਹਾਂ ਮੈਲੇ ਮਨ ਨੂੰ ਰੰਚਕ ਮਾਤਰ ਵੀ ਟਿਕਾ ਨਹੀਂ। ਗੁਰਦੇਵ ਕਹਿੰਦੇ ਨੇ ਹੁਣ ਜੇ ਕੋਈ ਸੋਨਾ ਹੀ ਇਹ ਕਹਿਣ ਲੱਗ ਪਏ ਮੈਂ ਭਟਕਣਾ ਕਿਉਂ ਪਿਆ ਵਾਂ, ਮੇਰੀ ਭਟਕਣਾ ਦਾ ਕਾਰਨ ਦੱਸੋ। ਕਹਿਣ ਲੱਗੇ ਤੈਨੂੰ ਕਾਰਨ ਕੀ ਦੱਸਣਾ, ਤੇਰੇ ਚ ਖੁਦ ਮੈਲ ਹੀ ਤੇਰੀ ਭਟਕਣਾ ਕਹਿ। ਤੇ ਸੁਨਾਰ ਕਹੇਗਾ ਬਸ ਦੋ ਘੜੀਆਂ ਇਸ ਤਾਂ ਨੂੰ ਜਰ ਲਈ, ਜਦੋਂ ਮੈਲ ਸੜ ਗਈ ਤੇ ਪੁੱਛਣ ਦੀ ਲੋੜ ਨਹੀਂ ਪੈਣੀ, ਸ਼ੁੱਧ ਤਾਂ ਆਪਣੇ ਆਪ ਹੀ ਟਿਕ ਜਾਂਦਾ ਹੈ। ਮੈਲਾ ਮਨ ਭਟਕਣਾ ਹੈ ਗੁਰਮੁਖੋ, ਸ਼ੁੱਧ ਮਨ ਇਕਾਗਰ ਹੈ। ਮੈਲਾ ਸੋਨਾ ਹੀ ਭਟਕਦਾ, ਸ਼ੁੱਧ ਸੋਨਾ ਤਾਂ ਟਿਕ ਜਾਂਦਾ। ਗੁਰਦੇਵ ਦੇ ਬਚਨ ਨੇ ਜੋ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਿਵੇਂ ਸੋਨਾ ਕੁਠਾਲੀ ਵਿੱਚ ਚੜਿਆ ਹੋਇਆ, ਕਬਰੋ ਦਾ ਅਰਥ ਝੱਲਾ ਹੋਇਆ ਕਮਲਾ ਹੋਇਆ, ਜਿਉਂ ਕਣਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਭੈ ਹੈ ਬਾਰੇ ਤਬ ਤੇ ਥਾਨ ਫਿਰੋ। ਜਦੋਂ ਸੋਨਾ ਸ਼ੁੱਧ ਹੋ ਜਾਏਗਾ ਗੁਰਮੁਖੋ ਟਿਕ ਜਾਏਗਾ, ਜਦੋਂ ਮਨ ਸ਼ੁੱਧ ਹੋ ਜਾਏਗਾ ਤੇ ਆਪਣੇ ਆਪ ਟਿਕੇਗਾ। ਹਾਂ, ਇਹ ਜ਼ਰੂਰ ਅਸੀਂ ਬਾਣੀ 'ਚ ਦੇਖ ਸਕਦੇ ਹਾਂ ਸ਼ੁੱਧ ਕਿਵੇਂ ਹੋਵੇ, ਇਹ ਮੈਲ ਜਾਵੇ ਕਿਵੇਂ। ਕੋਈ ਨਾ ਕੋਈ ਕਾਰਨ ਤਾਂ ਹੈ ਕਿ ਜਿਸ ਕਰਕੇ ਮੈਲ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਮੈਂ ਇਕੱਲੀ ਆਪ ਜੀ ਨੂੰ ਕਥਾ ਨਹੀਂ ਸੁਣਾ ਰਿਹਾ, ਯਤਨ ਕਰਨਾ ਜੋ ਬੋਲਾਂ ਮੇਰਾ ਮਨ ਵੀ ਸੁਣੇ। ਵੇਖੋ, ਅੱਜ ਹਰ ਬੰਦਾ ਆਪਣੇ ਸਰੀਰ ਵੱਲ ਬੜਾ ਧਿਆਨ ਦਿੰਦਾ। ਤੁਸੀਂ ਦੇਸ਼ ਪ੍ਰਦੇਸ਼ ਕਿਤੇ ਵੀ ਚਲੇ ਜਾਓ, ਬੰਦੇ ਰੋਟੀ ਖਾਣ ਲੱਗਿਆਂ, ਫੂਡ ਲੈਣ ਲੱਗਿਆਂ, ਭੋਜਨ ਛਕਣ ਲੱਗਿਆਂ, ਬਹੁ ਗਿਣਤੀ 'ਚ ਹੁਣ ਖਿਆਲ ਰੱਖਣ ਲੱਗ ਪਏ, ਕਿਉਂਕਿ ਬਿਮਾਰੀਆਂ ਇੰਨੀਆਂ ਕੁ ਵੱਧ ਗਈਆਂ ਨੇ। ਤਕਰੀਬਨ ਹਰ ਦੂਜਾ ਤੀਜਾ ਬੰਦਾ ਵਿਚਾਰਾ ਸ਼ੂਗਰ ਦਾ ਮਰੀਜ਼ ਹੈ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ। ਸਾਰੇ ਬੰਦੇ ਜਿਹੜੇ ਨੇ ਚਾਟ ਲਈ ਫਿਰਦੇ ਨੇ, ਆਪਣੇ ਹੱਥਾਂ ਚਾਟ ਨੇ ਵੀ ਮੈਂ ਆਹ ਨਹੀਂ ਖਾਣਾ ਆਹ ਖਾਣਾ, ਕਿਉਂ? ਕਹਿੰਦੇ ਨੇ ਜੇ ਚੰਗਾ ਆਹਾਰ ਨਾ ਮਿਲਿਆ ਤੇ ਸਰੀਰ ਰੋਗੀ ਹੋ ਜਾਏਗਾ। ਉਹ ਗੁਰਮੁਖੋ, ਚੰਗੇ ਆਹਾਰ ਨਾਲ ਜੇ ਨਾ ਮਿਲੇ ਸਰੀਰ ਰੋਗੀ ਹੋ ਜਾਂਦਾ, ਇਹ ਤਾਂ ਸਾਨੂੰ ਸਾਰੇ ਚਾਟ ਬਣਾ ਕੇ ਦੇ ਦੇਣਗੇ ਕੀ ਖਾਣਾ ਕੀ ਨਹੀਂ ਖਾਣਾ, ਪਰ ਜੇ ਚੰਗੇ ਵਿਚਾਰ ਦੀ ਖੁਰਾਕ ਨਾ ਮਿਲੀ ਤੇ ਅੰਦਰ ਮਨ ਰੋਗੀ ਹੋ ਜਾਣਾ। ਆਹਾਰ ਦੀ ਡਾਇਟਿੰਗ ਤਾਂ ਸਾਰੇ ਕਰੀ ਜਾਂਦੇ ਆ ਤੇ ਵਿਚਾਰ ਦੀ ਡਾਇਟਿੰਗ ਨਹੀਂ ਕਦੀ ਕਿਸੇ ਕੀਤੀ। ਆਹਾਰ ਕਹਿ ਦਿੱਤਾ ਇਹ ਖਾਧਾ ਤੇ ਮੈਨੂੰ ਬਿਮਾਰ ਹੋ ਜਾਏਗਾ, ਤੇ ਗੁਰੂ ਕਹਿੰਦਾ ਜੇ ਤੂੰ ਪਰਾਏ ਤਨ ਨੂੰ ਦੇਖਿਆ, ਇਸ ਆਹਾਰ ਤੋਂ ਵਿਚਾਰ ਦੇ ਆਹਾਰ ਨੂੰ ਕਾਬੂ ਪਾ, ਮੰਦੀ ਮੈਲ ਨਾਲ ਦੇਖਿਆ ਤੇਰਾ ਮਨ ਰੋਗੀ ਹੋ ਜਾਏਗਾ। ਜੇ ਕੰਨਾਂ ਦੀ ਗੰਧਨ ਵੈਣ ਨਿੰਦਿਆ ਸੁਣੇਗਾ ਤੇਰਾ ਅੰਦਰ ਰੋਗੀ ਹੋ ਜਾਏਗਾ। ਮੈਂ ਫਿਰ ਬੇਨਤੀ ਕਰਾਂਗਾ, ਮਨ ਮੈਲਾ ਹੈ ਪੂਰਾ ਸਰੀਰ ਮੈਲਾ ਹੈ। ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਖੱਛਾ ਨਾ ਹੋਏ। ਅਗਲੀ ਬੇਨਤੀ, ਚਲੋ ਜੀ ਆਪਾਂ ਸਮੱਸਿਆ ਬਾਰੇ ਕੀ ਕਲਪਨਾ, ਇਹਦਾ ਇਲਾਜ ਕੀ ਹੈ, ਇਹ ਕਿਵੇਂ ਸ਼ੁੱਧ ਹੋ ਸਕਦਾ, ਇਹ ਪਵਿੱਤਰ ਕਿਵੇਂ ਹੋ ਸਕਦਾ। ਇਵਨ ਕਿ ਸਾਡੇ ਰਹਿਤ ਨਾਮਿਆਂ ਵਿੱਚ ਭਾਈ ਨੰਦ ਲਾਲ ਸਾਹਿਬ ਜੋ ਤਨਖਾਹ ਨਾਮਾ ਲਿਖਦੇ ਆ, ਉਹਦੇ ਚ ਕਹਿੰਦੇ ਆ ਜਿਹੜਾ ਸੰਗਤ ਵੀ ਜਾ ਕੇ ਚਿੱਤ ਜੁਲਾਏਗਾ ਤਨਖਾਹੀਆ ਹੋ ਜਾਏਗਾ। ਇਹ ਜ਼ਿਕਰ ਬੜਾ ਘੱਟ ਕੀਤਾ ਜਾਂਦਾ। ਹਜ਼ੂਰ ਸੱਚੇ ਪਾਤਸ਼ਾਹ ਨੂੰ ਪੁੱਛੀਏ, ਮਹਾਰਾਜ ਇਹ ਅੰਦਰ ਜਿਹੜੀ ਸੂਖਸ਼ਮ ਮੈਲ ਲੱਗੀ ਏ, ਇਹਦੇ ਧੋਣ ਦਾ ਤਰੀਕਾ ਕੀ ਹੈ। ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਕਿ ਗੁਰਬਾਣੀ ਨੇ ਚਾਰ ਗੱਲਾਂ ਤੇ ਬੜਾ ਜ਼ੋਰ ਦਿੱਤਾ, ਜੇ ਅੰਦਰ ਦੀ ਮਲੀਨਤਾ ਨੂੰ ਧੋਣਾ ਹੈ ਤੇ ਪਹਿਲਾ ਤਰੀਕਾ ਇਹ ਵੇ ਕਿ ਪਵਿੱਤਰ ਹਿਰਦੇ ਦੀ, ਇਹ ਇਸ ਤੋਂ ਇਨਕਾਰ ਹੀ ਨਹੀਂ ਹੋ ਸਕਦੇ ਸੀ, ਹਾਲਾਂਕਿ ਇਸ ਕੰਸੈਪਟ ਦੇ ਅਰਥ ਆਪਣੇ ਆਪਣੇ ਢੰਗ ਨਾਲ ਹੋ ਰਹੇ ਆ, ਆ ਮੇਰੀ ਸੰਗਤ ਤੇ ਤੁਹਾਡੀ ਸੰਗਤ ਤੇ ਇਸ ਤਰ੍ਹਾਂ ਹੋ ਰਹੇ ਨੇ ਜੀ। ਹਜ਼ੂਰ ਨੇ ਕਿਹਾ ਸਭ ਤੋਂ ਪਹਿਲੀ ਗੱਲ ਕਿ ਅੰਦਰ ਦੀ ਮਲੀਨਤਾ ਨੂੰ ਦੂਰ ਕਰਨਾ, ਕੁਛ ਨਹੀਂ ਕਰਨ ਜੋਗਾ ਤੇ ਘੱਟੋ ਘੱਟ ਉਹਨਾਂ ਦੀ ਸੰਗਤ ਕਰਿਆ ਕਰ ਜਿਨ੍ਹਾਂ ਦੇ ਅੰਦਰ ਪਵਿੱਤਰ ਹੋਏ ਆ, ਉਹਨੂੰ ਸੱਤ ਸੰਗਤ ਸ਼ਬਦ ਵਰਤ ਲਓ। ਹੁਣ ਸੱਤ ਸੰਗਤ ਤਾਂ ਇੱਕ ਇਕੱਠ ਬਣ ਗਿਆ ਨਾ, ਜ਼ਿਆਦਾਤਰ ਇਕੱਠ ਦੇ ਰੂਪ ਵਿੱਚ ਸੱਤ ਸੰਗਤ ਦੇ ਗੁਰਮੁਖੋ ਅਰਥ ਮਤ ਕਰੀਏ, ਸੱਤ ਸੰਗਤ ਦੇ ਅਰਥ ਜਦੋਂ ਵੀ ਕਰੀਏ ਉਹਨੂੰ ਗੁਣਾਂ ਦੇ ਲਿਹਾਜ਼ ਨਾਲ ਕਰਾਂਗੇ, ਅਧਿਆਤਮਿਕਤਾ ਦੇ ਲਿਹਾਜ਼ ਨਾਲ ਕਰਾਂਗੇ, ਅਰਥ ਦੋ ਬੰਦਿਆਂ ਦੀ ਵੀ ਸੱਤ ਸੰਗਤ ਬਣ ਜਾਏਗੀ, ਤੇ ਜੇ ਅੰਦਰ ਮੈਲ ਉੱਠਦੀ ਹੈ ਤੇ 10,000 ਵੀ ਇਕੱਠਾ ਕਰ ਲਓ, ਸੱਤ ਸੰਗਤ ਕਿਵੇਂ ਬਣ ਜਾਏਗੀ। ਪਰ ਅਸੀਂ ਡਰਦੇ ਮਾਰੇ ਕਹਿੰਦੇ ਨਹੀਂ, ਕਿਉਂਕਿ ਕਹਿਣਗੇ ਸੰਗਤ ਦੇ ਵਿਰੋਧ ਬੋਲ ਪਏ। ਨਹੀਂ, ਗੁਰਮੁਖੋ ਸੱਤ ਸੰਗਤ ਕੀ ਹੈ? ਮਹਾਰਾਜ ਕਹਿੰਦੇ ਆ, ਮੇਰੇ ਮਾਧੋ ਜੀ ਸੱਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਖਰਿਆ। ਹਜ਼ੂਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੱਤ ਸੰਗਤ ਕੈਸੀ ਜਾਣੀ ਹੈ, ਉੱਥੇ ਇਕੱਠ ਦਾ ਜ਼ਿਕਰ ਨਹੀਂ ਕੀਤਾ। ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆਂ ਬੁਝਾਏ ਜੀਓ। ਪਹਿਲੀ ਬੇਨਤੀ ਹੈ, ਜੇ ਅੰਦਰ ਦੀ ਮੈਲ ਧੋਣੀ ਹੈ, ਗੁਰੂ ਗ੍ਰੰਥ ਸਾਹਿਬ ਸੱਤ ਸੰਗਤ ਤੇ ਜ਼ੋਰ ਦਿੰਦੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਦੇ ਬਚਨ ਹੈ ਜੀ ਕਿ ਪਿੰਗਲ ਪਰਬਤ ਪਾਰ ਪਰੇ ਖਲ ਚਤੁਰਬ ਕੀਤਾ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ। ਅੱਗੇ ਬਚਨ ਕਹਿ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਪਹਿਲਾ ਤਰੀਕਾ ਮੈਲ ਨੂੰ ਧੋਣ ਦਾ ਕਿ ਸੱਤ ਸੰਗਤ, ਜਿੰਨੀ ਨਿਰਮਲਿਆਂ ਦੀ ਨਿਰਮਲ ਹਿਰਦੇ ਦੀ ਸੰਗਤ ਕਰਾਂਗੇ ਉਹਨਾਂ ਆਪਣੇ ਆਪ ਅੰਦਰ ਧੁੱਪੇਗਾ ਜੀ। ਦੂਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਗੁਰਬਾਣੀ ਸੁਣ, ਜਿੰਨੀ ਸ਼ਰਧਾ ਨਾਲ ਗੁਰਬਾਣੀ ਸੁਣੇਗਾ ਉਹਨੇ ਤੇਰੇ ਅੰਦਰ ਦੀ ਮੈਲ ਜਾਏਗੀ। ਗੁਰੂ ਗ੍ਰੰਥ ਸਾਹਿਬ ਜੀ ਇੱਕ ਬਚਨ ਹੈ, ਗੁਰਬਾਣੀ ਸੁਣ ਮੈਲ ਗਵਾਏ। ਚੌਥਾ ਬਚਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੀਰਤਨ ਕਰ, ਕੀਰਤਨ ਕੀਤਿਆਂ ਵੀ ਮੈਲ ਜਾਂਦੀ ਹੈ, ਗੁਣ ਗਾਵਤ ਤੇਰੀ ਉਤਰਸ ਮੈਲ। ਪਿਆਰਿਓ ਚੌਥਾ ਤਰੀਕਾ ਦੱਸਿਆ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਮੈਂ ਬੇਨਤੀ ਕਰਾਂਗਾ, ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ ਸਾਡੇ ਤੇ, ਉਹਨਾਂ ਨੇ ਬਾਹਰਮੁਖੀ ਤੀਰਥ ਤੋਂ ਵਰਜ ਕੇ ਅੰਤਰਮੁਖੀ ਤੀਰਥ ਦੇ ਇਸ਼ਨਾਨ ਵੱਲ ਪ੍ਰੇਰਿਆ, ਕਿਉਂਕਿ ਅੰਦਰ ਦਾ ਤੀਰਥ ਗੁਰੂ ਸ਼ਬਦ ਕਹਿ, ਗੁਰਬਾਣੀ ਕਹਿ, ਨਾਮ ਕਹਿ। ਗੁਰੂ ਨਾਨਕ ਸਾਹਿਬ ਦੇ ਬਚਨ ਤੁਸੀਂ ਰੋਜ਼ ਜਪਜੀ ਸਾਹਿਬ ਚ ਪੜ੍ਹਦੇ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ। ਇਹ ਤੁਕਾਂ ਦੋ ਫਿਰ ਸੁਣੋ, ਤੀਰਥ ਦਤ, ਮਹਾਰਾਜ ਕਹਿੰਦੇ ਨੇ ਤੀਰਥ ਤੇ ਕੀਤਾ ਹੋਇਆ ਤਪ, ਤੀਰਥ ਤਪ ਦਇਆ ਦਤ ਦਾਨ, ਦਿੱਤਾ ਹੋਇਆ ਦਾਨ, ਕੀਤਾ ਹੋਇਆ ਤਪ, ਜੇ ਕਿਸੇ ਨੂੰ ਇੱਜ਼ਤ ਮਿਲੇਗੀ, ਮਾਣ ਮਿਲੇਗਾ, ਜੇ ਕੋ ਪਾਵੈ ਤਿਲ ਕਾ, ਤਿਲ ਜਿੰਨਾ। ਪਰ ਗੁਰਮੁਖੋ ਸੁਣਿਆ ਮੰਨਿਆ ਮਨ ਕੀਤਾ ਭਾਉ, ਜਿਹਨੇ ਬਚਨ ਸੁਣ ਲਿਆ, ਸ਼ਬਦ ਨੂੰ ਮੰਨ ਲਿਆ, ਆਪਣੇ ਅੰਤਰ ਆਤਮੇ ਤੋਂ ਪ੍ਰਭੂ ਨੂੰ ਪ੍ਰੇਮ ਕੀਤਾ, ਮਹਾਰਾਜ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਾਓ। ਇਹਨੂੰ ਸਾਹਿਬ ਨੇ ਕਿਹਾ ਤੀਰਥ ਨਾਵਣ ਜਾਉਂ, ਤੀਰਥ ਨਾਮ ਕਹਿ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧੰਨ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਨੇ ਪਹਿਲੇ ਪਦੇ ਚ ਬਖਸ਼ਿਸ਼ ਕੀਤੀ ਜੀ, ਕਹਿੰਦੇ ਨੇ ਮੇਰੇ ਮਨਾ ਹਰੀ ਚਰਨ ਦੇ ਸਰੋਵਰ ਵਿੱਚ ਆਪਣਾ ਨਿਵਾਸ ਕਰ, ਉੱਥੇ ਇਸ਼ਨਾਨ ਕਰੇਗਾ, ਤੇਰੀ ਮੈਲ ਧੁੱਪੇਗੀ। ਹੁਣ ਇਹ ਦੋ ਸ਼ਬਦ, ਇੱਕ ਸਰੋਵਰ ਇੱਕ ਚਰਨ, ਹਰੀ ਦੇ ਚਰਨ ਕੀ ਹੈ? ਹਾਲਾਂਕਿ ਬਾਣੀ ਚ ਬੜੀ ਵਾਰੀ ਚਰਨਾਂ ਦਾ ਜ਼ਿਕਰ ਆਇਆ, ਜਿਵੇਂ ਅਸੀਂ ਪੜ੍ਹਨੇ ਹਾਂ ਮਾਈ ਚਰਨ ਗੁਰ ਮਿੱਠੇ, ਗੁਰੂ ਗ੍ਰੰਥ ਸਾਹਿਬ ਚ ਆਉਂਦਾ। ਭੁੱਲੇ ਮਾਰਗ ਜਿਨ੍ਹੇ ਬਿਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰ ਮਨਾ ਰਾਮ ਨਾਮ ਚਰਾ ਚਿਤਾਰੇ ਬਸ ਰਹਿ ਖਿਰਦੇ ਗੁਰਚਰਨ ਪਿਆਰੇ। ਚਰਨ ਕਮਲ ਕੀ ਮੌਜ ਕੋ ਬਾਣੀ ਚਾਇਆ। ਗੁਰੂ ਗ੍ਰੰਥ ਸਾਹਿਬ ਜੀ ਇੱਕ ਤੋਕ ਆਉਂਦੀ ਜੀ, ਖਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਪਾਲ ਦਾ ਅਰਥ ਕੰਧ ਵੀ ਹੈ ਕਿ ਕੂੜਾ ਟੁੱਟੈ ਪਾਲ, ਪਰ ਇੱਥੇ ਪਾਲ ਦਾ ਅਰਥ ਪੱਲਾ ਗੰਢ ਜਿਹਨੂੰ ਅਸੀਂ ਸ਼ਬਦ ਵਰਤਨੇ। ਕਹਿੰਦੇ ਨੇ ਮੈਂ ਆਪਣੇ ਖਿਰਦੇ ਵਿੱਚ ਪਰਮਾਤਮਾ ਦੇ ਚਰਨ ਟਿਕਾ ਲਏ। ਅੱਗੇ ਫਿਰ ਉਸ ਗੱਲ ਨੂੰ ਕਲੀਅਰ ਕੀਤਾ ਕਿਹੜੇ ਟੱਕ ਚਰਨ, ਕਹਿੰਦੇ ਨੇ ਗੁਰੂ ਦਾ ਸ਼ਬਦ, ਸ਼ਬਦ ਨੂੰ ਆਪਣੇ ਅੰਦਰ ਟਿਕਾਣਾ ਸਮਝੋ ਪ੍ਰਭੂ ਦੇ ਚਰਨ ਨੇ। ਹਜ਼ੂਰ ਨੇ ਇੱਥੇ ਕਿਹਾ ਭਾਈ ਪਰਮਾਤਮਾ ਦੇ ਚਰਨ ਸਰੋਵਰ ਨੇ ਉੱਥੇ ਨਿਵਾਸ ਕਰ। ਮਨਾ ਉਹ ਚਰਨ ਨੇ ਪਰਮਾਤਮਾ ਦਾ ਸ਼ਬਦ, ਗੁਰੂ ਕੀ ਬਾਣੀ, ਉੱਥੇ ਰੋਜ਼ ਇਸ਼ਨਾਨ ਕਰ। ਇਹਦੇ ਨਾਲ ਤੇਰਾ ਇਸ਼ਨਾਨ ਕੋਣ ਨਾਲ ਗੋਬਿੰਦ ਪ੍ਰਭੂ ਤੇਰਾ ਸੱਜਣ ਬਣੇਗਾ, ਦੁੱਖ ਅੰਧੇਰਾ ਕੱਟਿਆ ਜਾਏਗਾ।
ਜਨਮ ਮਰਨ ਨਾ ਹੋਏ ਤਿਸ ਕਾਉ, ਕੱਟਾ ਜਮ ਕੇ ਫਾਸੇ।
ਜਿਹੜੇ ਪ੍ਰਭੂ ਦੇ ਸ਼ਬਦ ਵਿੱਚ ਸਤ ਸੰਗਤ ਵਿੱਚ ਜੀਂਦੇ ਆ ਸਰੋਵਰ ਚ, ਉਹਨਾਂ ਦਾ ਜਨਮ ਮਰਨ ਜਿਹੜਾ ਹੈ ਉਹ ਦੁੱਖ ਕੱਟਿਆ ਜਾਂਦਾ ਹੈ। ਉਹਨਾਂ ਨੂੰ ਦੁਬਾਰਾ ਫਿਰ ਇਸ ਜਨਮ ਮਰਨ ਚ ਨਹੀਂ ਪੈਣਾ ਪੈਂਦਾ, ਤੇ ਖਰੀ ਪ੍ਰਭੂ ਦੇ ਚਰਨਾਂ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਹੈ, ਜਮਾਂ ਦੀ ਕਾਣ ਮੁੱਕ ਜਾਂਦੀ ਹੈ।
ਮਿਲ ਸਾਧ ਸੰਗੇ ਨਾਮ ਰੰਗੇ ਤਹਾ ਪੂਰਨ ਆਸੋ।
ਮਹਾਰਾਜ ਕਹਿੰਦੇ ਨੇ ਉਸ ਥਾਂ ਤੇ ਬੈਠੇ ਹੋਏ ਉਹਨਾਂ ਦਾ ਅੰਦਰ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ, ਉਹਦੇ ਪ੍ਰੇਮ ਵਿੱਚ ਉਹ ਮਗਨ ਰਹਿੰਦੇ ਨੇ, ਉੱਥੇ ਉਹਨਾਂ ਦਾ ਨਿਵਾਸ ਰਹਿੰਦਾ ਹੈ। ਇੱਕ ਪਰਮਾਤਮਾ ਦੀ ਉਹ ਆਸ ਰੱਖਦੇ ਨੇ ਤੇ ਉਹਦੀ ਆਸ ਰੱਖਣ ਨਾਲ ਸਾਰੀਆਂ ਆਸਾਵਾਂ ਪੂਰੀਆਂ ਹੁੰਦੀਆਂ ਹਨ।
ਬਿਨਵੰਤ ਨਾਨਕ ਧਾਰ ਕਿਰਪਾ, ਹਰ ਚਰਨ ਕਮਲ ਨਿਵਾਸੋ।
ਧੰਨ ਗੁਰੂ ਅਰਜੁਨ ਦੇ ਮਹਾਰਾਜ ਪਹਿਲੇ ਪਦੇ ਨੂੰ ਸੰਪੂਰਨ ਕਰਦਿਆਂ ਬੇਨਤੀ ਰੂਪ ਕਹਿ ਰਹੇ ਨੇ ਕਿ ਪ੍ਰਭੂ ਆਪ ਜੀ ਕਿਰਪਾ ਕਰੋ, ਕਿਰਪਾ ਧਾਰੋ, ਵਾਹਿਗੁਰੂ ਜੀ ਬਖਸ਼ਿਸ਼ ਕਰੋ, ਤੁਹਾਡੇ ਚਰਨ ਸਰੋਵਰ ਵਿੱਚ ਸਾਨੂੰ ਨਿਵਾਸ ਮਿਲੇ।
ਤਹਿ ਆਨੰਦ ਬਿਨੋਦ ਸਦਾ, ਅਨਹਦ ਚੁਨਕਾਰੋ ਰਾਮ।
ਹੁਣ ਉਹ ਜਿਹੜਾ ਸਤ ਸੰਗਤ ਸਰੋਵਰ ਹੈ, ਗੁਰੂ ਸ਼ਬਦ ਸਰੋਵਰ ਹੈ, ਉਸ ਵਿੱਚ ਹਜ਼ੂਰ ਕਹਿੰਦੇ ਨੇ ਆਤਮਕ ਆਨੰਦ ਹੈ। ਉੱਥੇ ਹਜ਼ੂਰ ਨੇ ਸ਼ਬਦ ਵਰਤਿਆ ਇੱਕ ਬਿਨੋਦ, ਬਿਨੋਦ ਦਾ ਅਰਥ ਵੈਸੇ ਤਮਾਸ਼ਾ ਵੀ ਹੁੰਦਾ, ਪਰ ਇੱਥੇ ਬਿਨੋਦ ਦਾ ਅਰਥ ਹੈ ਆਤਮਕ ਆਨੰਦ, ਆਤਮਕ ਪ੍ਰਸੰਨਤਾ। ਕਹਿੰਦੇ ਉਸ ਇਸ਼ਨਾਨ ਦੇ ਨਾਲ ਆਤਮਕ ਆਨੰਦ, ਅੰਦਰ ਦੀ ਪ੍ਰਸੰਨਤਾ, ਤੇ ਨਿਰੰਤਰ ਸਤ ਸੰਗਤ ਸਰੋਵਰ ਵਿੱਚ ਬੈਠ ਕੇ ਮਿੱਠੀ ਮਿੱਠੀ ਸ਼ਬਦ ਦੀ ਧੁਨੀ ਆਪਣੇ ਆਪ ਸਰੀਰ ਵਿੱਚ ਚੱਲ ਜਾਂਦੀ ਹੈ।
ਮਿਲ ਗਾਵਹੀ ਸੰਤ ਜਨਾ, ਪ੍ਰਭ ਕਾ ਜੈਕਾਰੋ ਰਾਮ।
ਉਸ ਸਤ ਸੰਗਤ ਸਰੋਵਰ ਵਿੱਚ ਪਰਮਾਤਮਾ ਦੇ ਸੰਤ ਜਨ ਬੈਠ ਕੇ ਪਰਮਾਤਮਾ ਦੀ ਜੈ ਜੈਕਾਰ ਕਰਦੇ ਆ। ਉਹਦਾ ਜੈਕਾਰਾ ਜਿਹੜਾ ਕਹਿ ਲਓ, ਇਹਦਾ ਮਤਲਬ ਪ੍ਰਭੂ ਦੀ ਸਿਫਤ ਕਰਦੇ ਆ ਜੀ ਉਹ ਸੰਤ ਜਨ ਉਸ ਸਤ ਸੰਗਤ ਸਰੋਵਰ ਅੰਦਰ।
ਮਿਲ ਸੰਤ ਗਾਵਹੀ ਖਸਮ ਭਾਵਹੀ, ਹਰ ਪ੍ਰੇਮ ਰਸ ਰੰਗ ਭਿੰਨੀਆਂ।
ਉਹ ਅੰਤਰ ਆਤਮੇ ਤੋਂ ਪ੍ਰਭੂ ਦੇ ਪ੍ਰੇਮ ਰਸ ਵਿੱਚ ਭਿੱਜੀਆਂ ਹੋਈਆਂ ਆਤਮਾਵਾਂ ਨੇ, ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ, ਤੇ ਉਹਨਾਂ ਦੇ ਅੰਦਰ ਉਸ ਸਤ ਸੰਗਤ ਅੰਦਰ ਬੈਠੀਆਂ ਉਹ ਰੂਹਾਂ, ਉਹਨਾਂ ਦਾ ਅੰਤਰ ਆਤਮਾ ਪ੍ਰਭੂ ਦੇ ਪ੍ਰੇਮ ਵਿੱਚ ਰਸ ਵਿੱਚ ਮਗਨ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਚ ਹਜ਼ੂਰ ਨੇ ਇਸ ਪ੍ਰਥਾਏ ਸ਼ਬਦ ਕਹਿ ਕੇ ਜੀ, ਸੂਖ ਮੈਲ ਜਾ ਕੇ ਊਚ ਦੁਆਰੇ, ਤਾਂ ਮੈਂ ਵਸ ਹੈ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੈ ਕਾਹੂ ਨੇਤਰੋ ਡਿਠੀ। ਤੈ ਗੀਤ ਨਾਦ ਅਖਾਰੇ ਸੰਗਾ, ਉਵਾਂ ਸੰਤ ਕਰੈ ਹਰ ਰੰਗਾ, ਤੈ ਜਮ ਜਨਮ ਨਾ ਮਰਨਾ। ਉੱਥੇ ਹਜ਼ੂਰ ਕਹਿੰਦੇ ਨੇ ਕੋਈ ਜਨਮ ਨਹੀਂ, ਕੋਈ ਮੌਤ ਨਹੀਂ, ਕੋਈ ਖਰਖ ਨਹੀਂ, ਕੋਈ ਸੋਗ ਨਹੀਂ, ਸਿਰਫ ਤੇ ਸਿਰਫ ਉੱਥੇ ਪਰਮਾਤਮਾ ਦੇ ਨਾਮ ਅੰਮ੍ਰਿਤ ਦੀ ਹੀ ਵਰਖਾ ਹੁੰਦੀ ਹੈ। ਹੁਣ ਉਹ ਅਵਸਥਾ ਚਲੋ ਅੱਖਰੀ ਅਰਥ ਅਸੀਂ ਕਰ ਚੱਲੇ ਕਿ ਉੱਥੇ ਆਨੰਦ ਕਹਿ, ਉੱਥੇ ਵਿਨੋਦ ਕਹਿ, ਉੱਥੇ ਚੁਣਕਾਰ ਕਹਿ, ਉੱਥੇ ਆਤਮਾ ਰੰਗੀਆਂ ਨੇ, ਉੱਥੇ ਰਸ ਚ ਭਿੱਜੀਆਂ ਹੋਈਆਂ ਨੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਮੁਤਾਬਕ ਇਹ ਤਿੰਨ ਸ਼ਬਦ ਮੈਂ ਫਿਰ ਦੁਹਰਾ ਦੇਣਾ, ਆਨੰਦ, ਵਿਨੋਦ ਤੇ ਚੁਣਕਾਰ। ਇਹ ਕੇਵਲ ਦਿਮਾਗੀ ਖੁਸ਼ੀ ਦਾ ਨਾਮ ਲਿਖੇ। ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਆਨੰਦ, ਇਹਨੂੰ ਚਲੋ ਕੱਲੀ ਖੁਸ਼ੀ ਦਾ ਵੀ ਆਪਾਂ ਅਰਥ ਨਹੀਂ ਕਰਾਂਗੇ, ਕਿਉਂਕਿ ਦੁਨੀਆਂ ਦੀ ਹਰ ਖੁਸ਼ੀ ਜਿਹੜੀ ਆਉਂਦੀ ਹੈ ਨਾ, ਦੁਨੀਆਂ ਦੀ, ਉਹ ਹਰ ਖੁਸ਼ੀ ਗਮੀ ਨੂੰ ਆਪਣੇ ਨਾਲ ਲੈ ਕੇ ਆਉਂਦੀ। ਕੋਈ ਖੁਸ਼ੀ ਆਵੇਗੀ ਨਾ, ਚੇਤੇ ਰੱਖਿਓ, ਉਹ ਗਮੀ ਨੂੰ ਆਪਣੇ ਨਾਲ ਲਿਆਏਗੀ। ਜੇ ਜਨਮ ਇੱਕ ਖੁਸ਼ੀ ਹੈ ਤੇ ਉਹਦੇ ਨਾਲ ਮੌਤ ਦੀ ਗਮੀ ਵੀ ਆ ਗਈ। ਜੇ ਮੇਰੇ ਘਰ ਸੁੱਖ ਹੈ ਅੱਜ, ਉਸ ਸੁੱਖ ਨੇ ਇੱਕ ਦਿਨ ਦੁੱਖ ਦਾ ਰੂਪ ਵੀ ਧਾਰਨ ਕਰਨਾ ਹੈ। ਮੰਨ ਲਓ ਬਸੰਤ ਆਈ, ਆਏਗੀ ਖੁਸ਼ੀ ਆ ਗਈ, ਪਰ ਉਹ ਬਸੰਤ ਦਾ ਖੇੜਾ ਵੀ ਤਾਂ ਪਤਝੜ ਨੂੰ ਨਾਲ ਲੈ ਕੇ ਆਇਆ। ਗੁਰੂ ਸਾਹਿਬ ਕਹਿੰਦੇ ਨੇ, ਜੇ ਖਰਕ ਹੈ ਤੇ ਸੋਗ ਨਾਲ ਆਏਗਾ, ਜੇ ਸੁੱਖ ਹੈ ਤੇ ਦੁੱਖ ਨਾਲ ਆਏਗਾ, ਜੇ ਜਨਮ ਹੈ ਤੇ ਮੌਤ ਨਾਲ ਆਏਗੀ, ਜੇ ਪ੍ਰਸੰਨਤਾ ਬਾਰਮੁਖੀ ਹੈ ਤੇ ਉਦਾਸੀ ਆਏਗੀ, ਪਰ ਆਨੰਦ ਉਹ ਨਹੀਂ ਕਿ ਜਿਹੜਾ ਆਪਣੇ ਨਾਲ ਗਮੀ ਨੂੰ ਲੈ ਕੇ ਆਉਂਦਾ। ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਆਨੰਦ ਉਹ ਅਵਸਥਾ ਹੈ ਜਿੱਥੇ ਖਰਕ, ਸੋਗ, ਖੁਸ਼ੀ, ਗਮੀ, ਜਨਮ, ਮਰਨ ਕੋਈ ਵੀ ਆਪਣਾ ਅਸਰ ਨਹੀਂ ਰੱਖਦਾ। ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦਤਾ ਦੀ ਅਵਸਥਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰਮੁਖ ਅੰਤਰ ਸਹਿਜ ਕਹਿ, ਮਨ ਚੜਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ, ਯੇ ਆਨੰਦ ਹੈ। ਦੂਜਾ ਸ਼ਬਦ ਵਿਨੋਦ, ਉਹਦੀ ਪ੍ਰਸੰਨਤਾ ਉਹ ਵੀ ਨਹੀਂ ਕੋਈ ਮੁੱਕ ਸਕਦੀ। ਤੇ ਚੁਣਕਾਰ, ਅਨੰਤ ਚੁਣਕਾਰ ਦਾ ਜ਼ਿਕਰ ਮਹਾਰਾਜ ਜੀ ਨੇ ਬੜੀ ਵਾਰੀ ਕੀਤਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਇੱਕ ਸ਼ਬਦ ਦੇ ਆਹਤ ਇੱਕ ਅਨਾਹਤ। ਅਨੰਤ ਦਾ ਅਰਥ ਹੱਦ ਤੋਂ ਰਹਿਤ ਵੀ ਕਰਦੇ ਆ। ਉਹ ਸ਼ਬਦ ਜਿਹੜਾ ਬਿਨਾਂ ਵਜਾਇਆ ਵੱਜੇ, ਬਿਨਾਂ ਬੋਲਿਆ ਬੁਲੀਚੇ, ਉਹ ਸ਼ਬਦ ਆਪਣੇ ਆ ਮਿੱਠੀ ਮਿੱਠੀ ਧੁਨੀ। ਹਜ਼ੂਰ ਕਹਿੰਦੇ ਨੇ, ਉਹ ਸੱਤ ਸੰਗਤ ਸਰੋਵਰ ਵਿੱਚ ਸੰਤ ਜਨਾਂ ਦੀ ਸੰਗਤ ਵਿੱਚ ਵਾਪਰਦੀ ਹੈ।
ਹਰ ਲਾਭ ਪਾਇਆ ਆਪ ਮਿਟਾਇਆ, ਮਿਲੇ ਚਿਰੀ ਵਿਛੁੰਨਿਆ।
ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਲਾਹਾ ਲਿਆ ਹੈ, ਆਪਣੀ ਖੌਮੇ ਨੂੰ, ਆਪਣੀ ਮੈਂ ਮੇਰੀ ਨੂੰ ਗਵਾ ਦਿੱਤਾ। ਤੇ ਕਈ ਚਿਰ ਦੇ ਜਿਹੜੇ ਵਿਛੁੰਨੇ ਸਨ, ਵਿਛੜੇ ਹੋਏ ਸਨ, ਪ੍ਰਭੂ ਨੇ ਕਿਰਪਾ ਕਰਕੇ ਮਿਲਾ ਦਿੱਤੇ ਹਨ।
ਗਹੇ ਪੂਜਾ ਲੀਨੇ ਦਇਆ ਕੀਨੇ, ਪ੍ਰਭ ਏਕ ਅਗਮ ਅਪਾਰੋ।
ਪਰਿਪੂਰਨ ਪਰਮਾਤਮਾ ਨੇ ਉਹਨਾਂ ਦੀ ਬਾਂਹ ਪਕੜ ਲਈ, ਉਹਨਾਂ ਦੀ ਬਾਂਹ ਗਹਿ ਲਈ, ਉਹਨਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਅਗਮ ਅਗੋਚਰ ਪ੍ਰਭੂ ਨੇ ਬਚਾ ਲਿਆ ਹੈ।
ਬਿਨਵੰਤ ਨਾਨਕ ਸਦਾ ਨਿਰਮਲ, ਸੱਚ ਸ਼ਬਦ ਰੁਣ ਚੁਣਕਾਰੋ।
ਹਜ਼ੂਰ ਗੁਰੂ ਅਰਜੁਨ ਦੇਵ ਦੂਸਰੇ ਪਦੇ ਦੀ ਸਮਾਪਤੀ ਤੇ ਬਖਸ਼ਿਸ਼ ਕਰਦੇ ਆ ਕਿ ਇਸ ਪਦੇ ਰਾਹੀਂ ਭਾਈ ਉਹ ਸਤ ਸੰਗਤ ਦੇ ਅੰਦਰ ਨਿਰੰਤਰ ਅਨਹਦ ਚੁਣਕਾਰ ਉਸ ਸ਼ਬਦ ਦੀ ਕਿਰਪਾ ਕਲਾ ਵਰਤਦੀ ਹੈ।
ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ।
ਤੀਸਰੇ ਪਦੇ ਵਿੱਚ ਗੁਰੂ ਅਰਜੁਨ ਦੇਵ ਬਖਸ਼ਿਸ਼ ਕਰਦੇ ਨੇ ਕਿ ਵੱਡੇ ਭਾਗਾਂ ਵਾਲਿਆ, ਤੂੰ ਉਸ ਪਰਿਪੂਰਨ ਵਾਹਿਗੁਰੂ ਜੀ ਦੀ ਬਾਣੀ ਨੂੰ ਸੁਣ। ਸੁਣ ਵੱਡ ਭਾਗੀਆ ਹਰ ਅੰਮ੍ਰਿਤ ਬਾਣੀ ਰਾਮ। ਖਰੀ ਪਰਮਾਤਮਾ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ, ਸ਼ਬਦ ਧੁਰ ਕੀ ਬਾਣੀ, ਗੁਰਬਾਣੀ ਜਿਹਨੂੰ ਅਸੀਂ ਕਹਿੰਦੇ ਹਾਂ, ਇਹਨੂੰ ਧਿਆਨ ਨਾਲ ਸੁਣ।
ਜਿਨ ਕਉ ਕਰਮ ਲਿਖੀ ਤਿਸ ਹਿਰਦਾ ਸਮਾਣੀ ਰਾਮ।
ਜਿਨ੍ਹਾਂ ਦੇ ਮਸਤਕ ਦੇ ਭਾਗ ਚ ਬਾਣੀ ਲਿਖੀ ਹੈ, ਤੂੰ ਸੁਣ ਉਸ ਬਾਣੀ ਨੂੰ, ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਪਰਿਪੂਰਨ ਪਰਮਾਤਮਾ ਨੇ। ਹਜ਼ੂਰ ਕਹਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਇਹ ਵਾਹਿਗੁਰੂ ਜੀ ਦੀ ਬਾਣੀ ਸਮਾ ਗਈ ਹੈ।
ਅਕਥ ਕਹਾਣੀ ਤਿੰਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ।
ਜਿਸ ਉੱਪਰ ਆਪ ਪਰਮਾਤਮਾ ਕਿਰਪਾ ਕਰ ਦੇਵੇ, ਬਖਸ਼ਿਸ਼ ਕਰੇ, ਉਹ ਇਸ ਅਕਥ ਕਹਾਣੀ ਨੂੰ ਜਾਣ ਲੈਂਦਾ ਹੈ। ਪਾਰ ਬ੍ਰਹਮ ਪਰਮੇਸ਼ਵਰ ਦੀ ਇਹ ਅਕਥ ਕਹਾਣੀ ਉਹੀ ਜਾਣੇਗਾ ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੋਵੇ। ਥੋੜ੍ਹਾ ਜਿਹਾ ਰੁਕ ਕੇ ਇੱਥੇ ਇੱਕ ਅਰਜ਼ ਕਰਦਿਆਂ ਕਿ ਗੁਰਬਾਣੀ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ। ਹਜ਼ੂਰ ਨੇ ਬਾਣੀ ਦੀ ਸਿਫਤ ਵਿੱਚ ਵੀ ਬਾਣੀ ਉਚਾਰਨ ਕੀਤੀ ਹੈ, ਜਿਵੇਂ ਅਸੀਂ ਪਾਠ ਕਰਨੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ ਹੈ ਇਹ ਬਾਣੀ, ਪਰ ਬਾਣੀ ਦੀ ਸਿਫਤ ਵਿੱਚ ਬਾਣੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸੀਤਲ ਕੋਈ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਸੱਚੀ ਬਾਣੀ ਸੁਣੀ ਉਹਨਾਂ ਦੇ ਦੁੱਖ ਰੋਗ ਕਲੇਸ਼ ਚਲੇ ਗਏ। ਹਾਂ, ਬਾਣੀ ਸੁਣੀਏ, ਉੱਦਮ ਕਰੀਏ, ਬਾਣੀ ਪੜ੍ਹੀਏ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਭਾਵੇਂ ਕੋਈ ਪ੍ਰਚਾਰਕ ਹੈ, ਕੀਰਤਨੀਆਂ ਹੈ, ਪ੍ਰਬੰਧਕ ਹੈ, ਸਿੱਖੀ ਦੇ ਕਿਸੇ ਵੀ ਖਿੱਤੇ ਵਿੱਚੋਂ ਕੰਮ ਕਰ ਰਿਹਾ, ਪਰ ਇਹ ਗੱਲ ਚੇਤੇ ਰੱਖੇ, ਹਰ ਇੱਕ ਗੁਰਸਿੱਖ ਆਪਣਾ ਅੰਮ੍ਰਿਤ ਵੇਲੇ ਦਾ ਤੇ ਸੰਧਿਆ ਦਾ ਨਿਤਨੇਮ ਨਾ ਕਦੀ ਕੁਜਾਏ। ਰਹਿਤ ਮਰਿਆਦਾ ਚ ਲਿਖਿਆ ਕਿ ਹਰ ਸਿੱਖ ਆਪਣਾ ਸਹਿਜ ਪਾਠ ਕਰੇ, ਉਹ ਜਿਤਨੇ ਮਰਜ਼ੀ ਅੰਗ ਕਰੇ, ਹਰ ਸਿੱਖ ਆਪ ਖੁਦ ਬਾਣੀ ਪੜ੍ਹੇ ਗੁਰੂ ਗ੍ਰੰਥ ਸਾਹਿਬ ਜੀ ਦੀ। ਫਿਰ ਉਸ ਬਾਣੀ ਨੂੰ ਪੜ੍ਹੇ ਕਿਸ ਤਰੀਕੇ ਨਾਲ, ਇੱਕ ਤਾਂ ਚਲੋ ਅਸੀਂ ਸ਼ੁੱਧ ਉਚਾਰਨ ਦੀ ਗੱਲ ਕਰਾਂਗੇ। ਗੁਰੂ ਰਾਮਦਾਸ ਨੇ ਇੱਕ ਤਰੀਕਾ ਦੱਸਿਆ ਬਾਣੀ ਪੜ੍ਹਨ ਦਾ। ਮਹਾਰਾਜ ਕਹਿੰਦੇ ਨੇ ਜਦੋਂ ਸ਼ਬਦ ਪੜ੍ਹੇ, ਉਸ ਸ਼ਬਦ ਜਿਹੜਾ ਅਰਥ ਰੱਖਿਆ ਉਹਨੂੰ ਥੋੜ੍ਹਾ ਜਿਹਾ ਰੋਕ ਕੇ ਜ਼ਰੂਰ ਵਿਚਾਰੇ, ਉਹਨੂੰ ਵਿਚਾਰ ਕੇ ਆਪਣੇ ਕਰਨੀ ਜੀਵਨ ਨਾਲ ਟੁਕਾ ਕੇ ਦੇਖੇ ਕਿ ਜੋ ਕੁਝ ਬਾਣੀ 'ਚ ਲਿਖਿਆ ਉਹਦੇ ਮੁਤਾਬਕ ਮੈਂ ਜੀ ਰਿਹਾ ਹਾਂ ਕਿ ਨਹੀਂ, ਫਿਰ ਦੇਖੋ ਜੀਵਨ ਪਲਟਦਾ ਹੈ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਧਰਿਓ ਅਰਥ ਜੋ ਸ਼ਬਦ ਵਿਚਾਰਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੇ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾਂ, ਸਨੇ ਸਨੇ ਮਨ ਮੋਰੋ ਮਹਾਂ। ਗੁਰੂ ਕੀ ਕਹਿੰਦਾ ਤੇ ਆਪਣੇ ਮਨ ਨੂੰ ਪੁੱਛੀਏ, ਮਨਾ ਤੂੰ ਕੀ ਕਰਮ ਕਰਤੂਤਾਂ ਕਰਨਾ ਹੈ, ਇਹ ਸ਼ਬਦ ਇਹਨੂੰ ਠੋਕਰ ਮਾਰ ਕੇ ਇੱਕ ਦਿਨ ਲਿਆਏਗਾ। ਹਜ਼ੂਰ ਕਹਿੰਦੇ ਜਿਸ ਉੱਪਰ ਪਰਮਾਤਮਾ ਦੀ ਕਿਰਪਾ ਹੋ ਜਾਏ ਉਹ ਇਸ ਅਕਥ ਕਹਾਣੀ ਨੂੰ ਜਾਣਦੇ ਹਨ।
ਅਮਰ ਥੀਆ ਫਿਰ ਨਾ ਮੁਆ, ਕਲ ਕਲੇਸਾ ਦੁੱਖ ਹਰੇ।
ਉਹ ਸਦੀਵ ਕਾਲ ਵਾਸਤੇ ਅਮਰ ਹੋ ਗਿਆ, ਜਨਮ ਮਰਨ ਦਾ ਉਹਦਾ ਚੱਕਰ ਮੁੱਕ ਗਿਆ, ਉਹਨੂੰ ਪਰਤ ਕੇ ਮੌਤ ਦਾ ਭੈ ਨਹੀਂ। ਹਜ਼ੂਰ ਕਹਿੰਦੇ ਉਹਦੇ ਕਲੇਸ਼, ਉਹਦੇ ਅੰਦੇਸੇ, ਸਹਿੰਸੇ, ਭਰਮ, ਚਿੰਤਾ, ਝੋਰੇ ਸਾਰੇ ਖਤਮ ਹੋ ਗਏ ਹਨ।
ਹਰ ਸਰਨ ਪਾਈ ਤਜ ਨਾ ਜਾਈ, ਪ੍ਰਭ ਪ੍ਰੀਤ ਮਨ ਤਨ ਪਾਣੀ।
ਉਹਨਾਂ ਨੇ ਪਰਮਾਤਮਾ ਦੀ ਸ਼ਰਨ ਨੂੰ ਪ੍ਰਾਪਤ ਕੀਤਾ, ਹੁਣ ਪਰਮਾਤਮਾ ਦੀ ਸ਼ਰਨ ਨੂੰ ਉਹ ਤਜਦੇ ਨਹੀਂ, ਛੱਡ ਨਹੀਂ ਸਕਦੇ। ਉਹਨਾਂ ਦੇ ਮਨ ਨੂੰ, ਉਹਨਾਂ ਦੇ ਤਨ ਨੂੰ ਪਰਮਾਤਮਾ ਦੀ ਪ੍ਰੀਤ ਪਿਆਰ ਭਾ ਗਿਆ ਹੈ।
ਬਿਨਵੰਤ ਨਾਨਕ ਸਦਾ ਗਾਈਐ, ਪਵਿੱਤਰ ਅੰਮ੍ਰਿਤ ਬਾਣੀ।
ਤੀਸਰੇ ਪਦੇ ਦੀ ਸਮਾਪਤੀ ਤੇ ਗੁਰੂ ਅਰਜੁਨ ਦੇ ਬਖਸ਼ਿਸ਼ ਕਰਦੇ ਆ, ਭਾਈ ਗੁਰਸਿੱਖੋ ਸਦੀਵ ਕਾਲ ਲਈ ਪਰਮ ਪਵਿੱਤਰ ਬਾਣੀ ਨੂੰ ਗਾਓ, ਸਦੀਵ ਕਾਲ ਲਈ ਗੁਰੂ ਦੇ ਸ਼ਬਦ ਨੂੰ ਆਪਣੇ ਸੀਨੇ ਨਾਲ ਲਾ ਕੇ ਨਿਰੰਤਰ ਉਹਦਾ ਅਭਿਆਸ ਕਰੋ।
ਮਨ ਤਨ ਗਲਤ ਭਏ, ਕਿਛ ਕਹਿਣ ਨਾ ਜਾਈ ਰਾਮ।
ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਮਨ ਤਨ ਗਲਤ ਭਏ, ਇਹ ਗਲਤ ਲਫ਼ਜ਼ ਜਿਹੜਾ ਹੈ ਇਹ ਫਾਰਸੀ ਦਾ, ਜਿਹਨੂੰ ਆਪਾਂ ਗਲਤਾਨ ਕਹਿੰਦੇ ਹਾਂ, ਰੁੱਝ ਜਾਣਾ, ਇੱਕ ਮਿਕ ਹੋ ਜਾਣਾ, ਇਹ ਗਲਤ ਉਹ ਨਹੀਂ ਗਲਤੀ ਵਾਲੀ। ਇਹਦਾ ਅਰਥ ਮਨ ਤੇ ਤਨ ਪਰਮਾਤਮਾ ਦੇ ਨਾਮ ਵਿੱਚ ਗਲਤਾਨ ਹੋ ਗਿਆ, ਉਹਦੇ ਵਿੱਚ ਰੁੱਝ ਗਿਆ, ਉਹਦੇ ਵਿੱਚ ਮਿਲ ਗਿਆ। ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ।
ਜਿਸ ਤੇ ਉਪਜੇੜਾ ਤਿੰਨ ਲਿਆ ਸਮਾਈ ਰਾਮ।
ਜਿਸ ਪਰਮਾਤਮਾ ਤੋਂ ਜੀਵ ਪੈਦਾ ਹੋਇਆ, ਜਦੋਂ ਨਾਮ ਵਿੱਚ ਰੁੱਝਾ, ਨਾਮ ਵਿੱਚ ਲੱਗ ਗਿਆ, ਜਿਸ ਤੋਂ ਪੈਦਾ ਹੋਇਆ ਉਹਨੇ ਆਪਣੇ ਵਿੱਚ ਸਮਾ ਲਿਆ ਹੈ।
ਮਿਲ ਬ੍ਰਹਮ ਜੋਤੀ ਓਤ ਪੋਤੀ, ਉਦਕ ਉਦਕ ਸਮਾਇਆ।
ਉਸ ਬ੍ਰਹਮ ਨਾਲ, ਪ੍ਰਭੂ ਨਾਲ ਇਹਦੀ ਆਤਮਾ ਇਸ ਤਰ੍ਹਾਂ ਮਿਲੀ ਤਾਣੇ ਪੇਟੇ ਦੀ ਤਰ੍ਹਾਂ, ਨਾਲ ਸ਼ਬਦ ਉਦਕ ਉਦਕ ਸਮਾਇਆ। ਇਹਦਾ ਅਰਥ ਜਿਵੇਂ ਪਾਣੀ ਪਾਣੀ ਵਿੱਚ ਲੀਨ ਹੋ ਜਾਂਦਾ, ਇਸੇ ਤਰ੍ਹਾਂ ਉਹਦੀ ਜੋਤੀ ਪਰਮ ਜੋਤ ਦੇ ਵਿੱਚ ਲੀਨ ਹੋ ਗਏ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉਂ ਪਾਣੀ ਸੰਗ ਪਾਣੀ। ਉਹਦਾ ਅੰਦਰ ਪਰਮ ਪਰਮੇਸ਼ਵਰ ਵਿੱਚ ਲੀਨ ਹੋਇਆ ਹੈ।
ਜਲ ਥਲ ਮਹੀਅਲ ਏਕ ਰਵਿਆ, ਨਹਿ ਦੂਜਾ ਦ੍ਰਿਸਟਾਇਆ।
ਪਾਣੀ ਵਿੱਚ, ਪੁਲਾੜ ਵਿੱਚ, ਧਰਤੀ ਚ ਸਿਰਫ ਇੱਕ ਪਰਮਾਤਮਾ ਹੀ ਉਸ ਨੂੰ ਨਜ਼ਰ ਆਉਂਦਾ, ਉਹ ਦੂਸਰੇ ਨੂੰ ਨਹੀਂ ਦੇਖਦਾ।
ਬਾਣ ਤ੍ਰਿਣ ਤ੍ਰਿਭਾਵਨ ਪੂਰ ਪੂਰਨ, ਕੀਮਤ ਕਹਿਣ ਨਾ ਜਾਈ।
ਮਹਾਰਾਜ ਕਹਿੰਦੇ ਨੇ ਉਹ ਜੰਗਲ ਵਿੱਚ, ਜੰਗਲ ਦੇ ਤਿਨਕਿਆਂ ਵਿੱਚ, ਉਹ ਬਨਸਪਤੀ ਵਿੱਚ, ਸਾਰੀਆਂ ਥਾਵਾਂ ਤੇ ਰਮਿਆ, ਉਹਦੀ ਕੀਮਤ ਕੋਈ ਨਹੀਂ ਦੱਸ ਸਕਦਾ।
ਬਿਨਵੰਤ ਨਾਨਕ ਆਪ ਜਾਣੈ, ਜਿਨ ਇਹ ਬਣਤ ਬਣਾਈ।
ਹਜ਼ੂਰ ਕਹਿੰਦੇ ਨੇ ਜਿਹੜੀ ਆ ਪਰਮਾਤਮਾ ਨੇ ਆਤਮਕ ਮਿਲਾਪ ਦੀ ਬਣਤ ਬਣਾਈ, ਇਹ ਬਸ ਉਹੀ ਜਾਣਦਾ, ਸਾਡਾ ਆਪਣਾ ਉਦਮ ਨਹੀਂ, ਇਹ ਉਸਨੇ ਬਖਸ਼ਿਸ਼ ਕੀਤੀ ਹਜ਼ੂਰ ਸੱਚੇ ਪਾਤਸ਼ਾਹ ਦੇ। ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਵਿਚਾਰ, ਤੁਸੀਂ ਸੂਝਵਾਨ ਸੁਗੜ ਸਾਰੇ ਜਾਣਦੇ ਹੋ, ਟਾਈਮ ਦੀ ਬੜੀ ਸੀਮਾ ਹੁੰਦੀ, ਜੇ ਸ਼ਬਦ ਨੂੰ ਖੋਲ੍ਹਣਾ ਹੋਵੇ ਉਸ ਲਈ ਵਕਤ ਵੀ ਚਾਹੀਦਾ ਹੈ। ਪਰ ਵਿਚਾਰੇ ਕਥਾ ਵਾਚਕ ਖਿੱਚ ਧੂ ਕੇ ਆਪਣਾ ਟਾਈਮ ਪਾਸ ਕਰਦੇ ਆ, ਕਿਉਂਕਿ ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਇਆ, ਕਿਸੇ ਨੂੰ ਆਪਣੀ ਵੇਦਨਾ ਥੋੜ੍ਹਾ ਦੱਸ ਸਕਣਗੇ, ਉਹਦੇ ਅਰਥ ਹੋਰ ਹੋ ਜਾਣਗੇ। ਪਰ ਜਿੰਨਾ ਕੁ ਸਮਾਂ ਸੀ ਮੈਂ ਯਤਨ ਕੀਤਾ ਵੀ ਤੇਜ਼ੀ ਨਾਲ ਹਜ਼ੂਰ ਦੇ ਅੰਮ੍ਰਿਤ ਬਚਨ ਆਪ ਨਾਲ ਸਾਂਝੇ ਕੀਤੇ, ਇੱਕ ਬੇਨਤੀ ਅੰਤ ਕਰਨੀ ਆਪ ਦੇ ਸਨਮੁਖ। ਪੋਹ ਦਾ ਮਹੀਨਾ ਚੜ੍ਹ ਰਿਹਾ ਹੈ, ਜਿਹੜਾ ਹਰ ਸਾਲ ਸਿੱਖਾਂ ਦੇ ਹਿਰਦੇ ਵਿੱਚ ਬੈਰਾਗ ਠਾਠਾ ਮਾਰਦਾ ਹੈ। ਛੇ ਪੋਹ ਦੀ ਰਾਤ, ਸੱਤ ਪੋਹ ਦਾ ਸਵੇਰ, ਹਜ਼ੂਰ ਆਨੰਦਗੜ੍ਹ ਦਾ ਕਿਲਾ ਛੱਡਦੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ। ਇੱਕ ਹਫ਼ਤਾ ਕਹਿ ਲਓ, ਪੰਦਰਵਾੜਾ ਕਹਿ ਲਓ, ਹਜ਼ੂਰ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ, ਦੋ ਚਮਕੌਰਗੜ੍ਹੀ, ਦੋ ਸਰਹੰਦ ਦੀਆਂ ਨੀਹਾਂ 'ਚ, ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੁੰਦੇ ਆ ਚਮਕੌਰ ਦੀ ਗੜ੍ਹੀ 'ਚ। ਸਨਮਾਨਯੋਗ ਮਾਤਾ ਗੁਜਰੀ ਜੀ ਸ਼ਹਾਦਤ ਦਾ ਜਾਮ ਪੀਂਦੇ ਆ। ਹਰ ਸਾਲ ਅਸੀਂ ਸਾਰੇ ਆਪਣੇ ਆਪਣੇ ਉੱਦਮ ਨਾਲ ਉਹਨਾਂ ਨੂੰ ਯਾਦ ਕਰਨੇ ਖਾਂ। ਦਾਸ ਇੱਕ ਬੇਨਤੀ ਕਰੇਗਾ ਕਿ ਜਿਸ ਦਿਨ ਇਹ ਦਿਹਾੜਾ, ਵੈਸੇ 'ਚ ਚਾਹੀਦਾ ਸਮੁੱਚੀ ਕੌਮ ਲਈ, ਲਾਈਵ ਚੱਲ ਰਿਹਾ, ਮੈਂ ਬੇਨਤੀ ਕਰਾਂਗਾ ਆਗੂ ਜ਼ਰੂਰ ਇਸ ਵੱਲ ਬੇਨਤੀ ਵੱਲ ਧਿਆਨ ਦੇਣ। ਦੇਖੋ ਤਾਜ਼ੀਆ ਨਿਕਲਦਾ ਹਜ਼ਰਤ ਆ ਹਸਨ ਅਤੇ ਹੁਸੈਨ ਦੀ ਜਾਤ 'ਚ, ਮੁਸਲਮਾਨ ਆਪਣੇ ਤਨ ਨੂੰ ਕੋਹ ਸੱਟਦੇ ਆ। ਮੈਂ ਰੀਸ ਕਰਨ ਲਈ ਨਹੀਂ ਕਹਿ ਰਿਹਾ, ਘੱਟੋ ਘੱਟ ਵੱਡੇ ਸਾਹਿਬਜ਼ਾਦਿਆਂ ਦੀ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲਾ ਦਿਨ ਜਦੋਂ ਹੋਵੇ, ਸਿੱਖ ਜਿੱਥੇ ਵੀ ਹੋਵੇ ਪਿਆਰਿਓ, ਅੱਧਾ ਘੰਟਾ ਪੌਣਾ ਘੰਟਾ ਘੱਟੋ ਘੱਟ ਉਸ ਵੇਲੇ ਜਪਜੀ ਸਾਹਿਬ, ਚੌਪੀ ਸਾਹਿਬ, ਗੁਰਬਾਣੀ ਦਾ ਪਾਠ, ਸਿਮਰਨ ਕਰੇ। ਕੁਛ ਨਹੀਂ ਆਉਂਦਾ, ਘੱਟੋ ਘੱਟ ਵਾਹਿਗੁਰੂ ਵਾਹਿਗੁਰੂ ਕਰੇ ਜਿੱਥੇ ਵੀ ਹੋਵੇ, ਸਮੁੱਚੀ ਕੌਮ ਨੂੰ, ਲੋਕਾਂ ਨੂੰ ਪਤਾ ਹੋਵੇ ਅੱਜ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦਾ ਸ਼ਹਾਦਤ ਵਾਲਾ ਦਿਨ ਸਿੱਖ ਮਨਾ ਰਹੇ। ਇਹ ਮੇਰੀ ਬੇਨਤੀ ਹੈ, ਪਲੀਜ਼ ਇਹ ਕਿਤੇ ਸਮੁੱਚੀ ਕੌਮ ਲਈ ਹੋ ਜਾਏ ਕਿ ਜਿੱਥੇ ਵੀ ਵਰਲਡ ਵਿੱਚ ਸਿੱਖ ਹੈ ਉਹ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ। ਮੈਂ ਤਾਂ ਕਈ ਵਾਰੀ ਕਹਿੰਦਾ ਗੱਲ ਕਰਨੀ ਬੜੀ ਸੌਖੀ, ਧੰਨ ਗੁਰੂ ਗੋਬਿੰਦ ਸਿੰਘ ਜੀ ਵਰਗਾ ਜੇਰਾ ਕਿਸੇ ਦਾ ਹੋਵੇਗਾ? ਇੱਕ ਵਿਦਵਾਨ ਨੇ ਕਿਹਾ, ਤੇਰੇ ਨਾਲ ਮੈਂ ਦਿਆਂ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਉਪਰੀ ਹੈ, ਢਾਕੇ ਤੇਗ ਨੀ ਪਿਤਾ ਦੀ ਪਸਲੀਏ, ਹੱਥ ਵਿੱਚ ਢਾਲ ਨੀ ਪੁੱਤਰ ਦੀ ਖੋਪਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੋਈ ਸਾਨੀ ਨਹੀਂ, ਪਰ ਬੇਨਤੀ ਹੈ ਆਓ ਸਾਹਿਬਜ਼ਾਦਿਆਂ ਵੱਡਿਆਂ ਦੀ ਛੋਟਿਆਂ ਦੀ ਸ਼ਹਾਦਤ ਵਾਲੇ ਦਿਨਾਂ 'ਚ, ਆਪਣੇ ਪਿੰਡਾਂ ਵਿੱਚ, ਆਪਣੇ ਘਰਾਂ ਵਿੱਚ, ਜਿੱਥੇ ਵੀ ਹੋ। ਮੈਂ ਭਾਵੇਂ ਨਿੱਜੀ ਤੌਰ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਹ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਦਿਨ ਗੁਰਦੁਆਰਿਆਂ ਵਿੱਚ, ਪਿੰਡਾਂ ਵਿੱਚ, ਘਰਾਂ ਵਿੱਚ, ਇਹਨੂੰ ਕਿਸੇ ਵੀ ਸਿਆਸਤ ਦੀ ਰੰਗਤ ਤੋਂ ਬਚਾ ਕੇ ਹਰ ਸਾਲ ਉਹਨਾਂ ਥਾਵਾਂ 'ਤੇ ਨਮਸਕਾਰ ਵੀ ਕਰੋ। ਉਹਨਾਂ ਥਾਵਾਂ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਮੱਥਾ ਟਿਕਾਇਓ, ਪੋਤਿਆਂ ਨੂੰ, ਪੁੱਤਰਾਂ ਨੂੰ, ਪੜਪੋਤਿਆਂ ਨੂੰ, ਤੇ ਅਸੀਸ ਮੰਗਿਓ ਮਾਂ ਜਿਵੇਂ ਤੇਰੇ ਪੋਤਿਆਂ ਦੀ ਨਿਭਗੀ ਸਾਡੇ ਬੱਚਿਆਂ ਦੇ ਸਿਰ ਤੇ ਵੀ ਹੱਥ ਰੱਖੀ। ਮੇਰੀ ਇਹ ਬੇਨਤੀ ਹੈ, ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਾਸ ਭਾਈ ਹਰਜਿੰਦਰ ਸਿੰਘ ਸਮੁੱਚੀ ਕਮੇਟੀ ਵੱਲੋਂ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਫਤਿਹਗੜ੍ਹ ਸਾਹਿਬ, ਜੋਤੀ ਸਰੂਪ ਵਿਸ਼ੇਸ਼ ਦੀਵਾਨ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾਂਦੇ ਨੇ। ਇਸ ਵਰੇ 16 ਤਰੀਕ ਨੂੰ, ਦਸੰਬਰ 16 ਨੂੰ, ਪਰਸੋਂ ਸ਼ਾਮ ਨੂੰ 7 ਤੋਂ 10 ਤੱਕ ਚਮਕੌਰ ਸਾਹਿਬ, 17 ਨੂੰ ਮਾਛੀਵਾੜਾ ਸਾਹਿਬ, 18 ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ, 19 ਨੂੰ ਜੋਤੀ ਸਰੂਪ ਵਿਖੇ ਆਯੋਜਿਤ ਕੀਤੇ ਜਾਣੇ ਨੇ। ਕਿਰਪਾ ਕਰਿਓ, ਆਇਓ ਵੱਧ ਚੜ੍ਹ ਕੇ। ਅਗਾਂਹ ਸਭਾਵਾਂ ਵੀ ਆਉਂਦੀਆਂ ਪਈਆਂ ਨੇ, ਜਿੰਨੇ ਪ੍ਰੋਗਰਾਮ ਸਾਹਿਬਜ਼ਾਦਿਆਂ ਦੀ ਯਾਦ 'ਚ, ਅਤੇ ਜੇ ਉਹਨਾਂ ਨੂੰ ਮੁਹੱਬਤ ਕਰਨੇ ਆ, ਗੱਲਾਂ ਤਾਂ ਸਾਰੇ ਕਰਨੇ ਆ ਨਾ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੋ। ਕੋਈ ਇਹੋ ਜਿਹਾ ਮੁਰਸ਼ਦ ਹੈ? ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਦੇ ਨੇ ਤੇ ਕਹਿੰਦੇ ਨੇ, ਚਾਹ ਸ਼ੁੱਧ ਕੇ ਚੂੰ ਬਚਗਾ ਕੁਛ ਤੈ ਚਾਰ, ਕੇ ਬਾਕੀ ਬੇਮਾਦਸਤ ਪੇਚੀ ਦੇ ਮਾਰ। ਕੀ ਹੋਇਆ? ਚਾਰ ਪੁੱਤਰ ਕੋਹ ਦਿੱਤੇ, ਅਜੇ ਮੇਰਾ ਖਾਲਸਾ ਜਿੰਦਾ ਹੈ। ਭਾਵੇਂ ਪੰਜਾਬੀ ਚ ਲਿਖਤ ਬਾਅਦ ਚ ਲਿਖੀ ਗਈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ, ਚਾਰ ਮੂਵੇ ਤੋਂ ਕਿਆ ਹੋਵਾ ਜੀਵਤ ਕਈ ਹਜ਼ਾਰ। ਮੇਰੀ ਬੇਨਤੀ ਹੈ, ਜੇ ਹਜ਼ਾਰਾਂ ਵਿੱਚ ਸ਼ੁਮਾਰਤਾ ਹੈ, ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਪਕੜੀਏ, ਸ਼ਬਦ ਦਾ ਅਭਿਆਸ ਕਰੀਏ, ਤਾਂ ਜੋ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੇ ਪਾਤਰ ਬਣ ਸਕੀਏ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਮੇਰੇ ਤੋਂ ਲਫ਼ਜ਼ ਕੁਛ ਬੋਲਦੇ ਆ, ਜੇ ਕਿਸੇ ਨੂੰ ਨਾ ਚੰਗਾ ਲੱਗਾ ਹੋਵੇ ਤੇ ਬਖਸ਼ ਜ਼ਰੂਰ ਦਿਆ ਜੇ। ਪਿਆਰ ਅਦਬ ਦੇ ਨਾਲ ਇਸ ਅੰਮ੍ਰਿਤ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ।
ਬਾਣ ਤ੍ਰਿਣ ਤ੍ਰਿਭਵਨ ਪੂਰ ਪੂਰਨ, ਕੀਮਤ ਕਹਿਣ ਨਾ ਜਾਈ, ਬਿਨਵੰਤ ਨਾਨਕ ਆਪ ਜਾਣੈ, ਜਿਨ ਇਹ ਬਣਤ ਬਣਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।